ਚੱਲ ਰਹੇ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਗੁਰਦੇਵ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਸਤਿਗੁਰਾਂ ਦੀ ਸੋਭਾ ਸੁਣ ਕੇ, ਗੁਰਦੇਵ ਦਾ ਜਸ ਸੁਣ ਕੇ, ਸਤਿਗੁਰਾਂ ਦੀ ਕਥਾ ਸੁਣ ਕੇ ਗੁਰਦੇਵ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ, ਜਾਂ ਇਉਂ ਕਹਿ ਲਓ ਕਿ ਜਦੋਂ ਸਤਿਗੁਰਾਂ ਦੀ ਖੁਸ਼ੀ ਪ੍ਰਾਪਤ ਹੋਵੇ ਉਦੋਂ ਹੀ ਕਥਾ ਸੁਣਨ ਦਾ ਸਾਨੂੰ ਸਮਾਂ ਪ੍ਰਾਪਤ ਹੁੰਦਾ ਹੈ। ਉਹ ਗੁਰੂ ਕੀਆਂ ਖੁਸ਼ੀਆਂ ਵਰਤ ਰਹੀਆਂ ਹਨ। ਛੇਵੇਂ ਪਾਤਸ਼ਾਹ ਗੁਰਦੇਵ ਦੇ ਪਾਸ ਖਬਰ ਪਹੁੰਚੀ ਹੈ ਕਿ ਮਹਾਰਾਜ ਜੀ ਦੇ ਘਰ ਪੋਤਰੇ ਦਾ ਜਨਮ ਹੋਇਆ। ਪੋਤਰੇ ਦਾ ਨਾਮਕਰਨ ਸਤਿਗੁਰੂ ਜੀ ਨੇ ਕੀਤਾ ਸ਼੍ਰੀ ਗੁਰੂ ਹਰ ਰਾਏ ਸਾਹਿਬ। ਬੜੀਆਂ ਖੁਸ਼ੀਆਂ ਵਧਾਈਆਂ ਵੱਜੀਆਂ ਹਨ। ਕੁਝ ਸਮਾਂ ਬੀਤਿਆ, ਭਾਈ ਸਾਈ ਦਾਸ ਜੀ ਨੇ ਡਰੋਲੀ ਨਗਰ ਤੋਂ ਚਿੱਠੀ ਭੇਜੀ, ਮਹਾਰਾਜ ਕਿਰਪਾ ਕਰਕੇ ਆਪਣਿਆਂ ਦਾਸਾਂ ਨੂੰ ਨਵਾਜੋ, ਵਿਸਾਖੀ ਦਾ ਜੋੜ ਮੇਲਾ ਇਸ ਵਾਰ ਆਪ ਜੀ ਡਰੋਲੀ ਆ ਕੇ ਮਨਾਓ, ਇੱਥੇ ਦੀ ਸੰਗਤ ਵਿੱਚ ਵੀ ਚਾਹ ਹੈ ਆਪ ਜੀ ਦੇ ਦਰਸ਼ਨ ਕਰਨ ਦਾ। ਵਿਚਾਰ ਕਰਕੇ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਤੀਸਰਾ ਜੰਗ ਹੈ ਉਹ ਅਸੀਂ ਜੰਗਲ ਦੇ ਇਲਾਕੇ 'ਚ, ਯਾਨੀ ਕਿ ਜਿਹਨੂੰ ਅੱਜ ਕੱਲ੍ਹ ਅਸੀਂ ਮਾਲਵਾ ਬੋਲਦੇ ਇਹਨੂੰ ਜੰਗਲ ਦਾ ਇਲਾਕਾ ਕਹਿੰਦੇ ਸੀ ਪਹਿਲਾਂ, ਉੱਥੇ ਜਾ ਕੇ ਲੜਨਾ, ਕਿਉਂਕਿ ਇੱਥੇ ਰਹਿ ਕੇ ਗੁਰੂ ਘਰ ਵਿੱਚ ਜੇ ਜੰਗ ਲੜਾਂਗੇ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦਾ ਨਿਰਾਦਰ ਹੋਵੇਗਾ, ਤੁਰਕ ਆ ਕੇ ਇੱਥੇ ਬੇਅਦਬੀ ਕਰਨਗੇ ਜੋ ਯੋਗ ਨਹੀਂ। ਤੋ ਸਤਿਗੁਰੂ ਜੀ ਨੇ ਰਾਜਸਾਜ ਇਕੱਠਾ ਕੀਤਾ, ਹੁਕਮ ਕੀਤਾ ਕਿ ਜੋ ਜੋ ਰਸਤਾ ਬਸਤਾ ਨੇ ਸਭ ਇਕੱਠੀਆਂ ਕਰ ਲਓ, ਕਿਉਂਕਿ ਹੁਣ ਖਬਰੇ ਦੁਬਾਰਾ ਇੱਥੇ ਆਉਣਾ ਹੋਵੇ ਕਿ ਨਾ ਹੋਵੇ। ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਚ ਅਰਦਾਸ ਕਰਕੇ ਛੇਵੇਂ ਪਾਤਸ਼ਾਹ ਚੱਲੇ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਾਸੀਆਂ ਨੂੰ ਜਦੋਂ ਪਤਾ ਲੱਗਾ ਕਿ ਸਤਿਗੁਰੂ ਜੀ ਪੱਕੇ ਤੌਰ ਤੇ ਜਾ ਰਹੇ ਨੇ, ਕਹਿ ਰਹੇ ਨੇ ਕਿ ਹੁਣ ਮੁੜ ਕੇ ਨਹੀਂ ਆਉਣਾ, ਇਹ ਗੱਲ ਸੁਣ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੰਗਤ ਦਾ ਮਨ ਬੇਬਲ ਹੋ ਉੱਠਿਆ। ਆਪਣੇ ਪਿਆਰੇ ਦੇ ਪ੍ਰੇਮ ਦੇ ਵਿੱਚ, ਸਤਿਗੁਰਾਂ ਦੇ ਪ੍ਰੇਮ ਦੀ ਵਿਛੋੜੇ ਦੀ ਤੜਫ ਦੇ ਵਿੱਚ ਉਹ ਤੜਫਣ ਲੱਗੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਕਥਾ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਾਈ ਪੁਰ ਜਨ ਗਨ ਸੁਣ ਕੇ ਅਸ ਪਿਆਨਾ।
ਜਦੋਂ ਨਗਰ ਨਿਵਾਸੀਆਂ ਨੇ ਸੁਣਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਾਂ ਪੱਕੇ ਤੌਰ ਤੇ ਤਿਆਰੀ ਕਰ ਲਈ ਆ, ਚਾਲਾ ਮਾਰ ਦਿੱਤਾ, ਔਰ ਇਹ ਕਹਿ ਰਹੇ ਨੇ ਕਿ ਸ਼ਾਇਦ ਹੁਣ ਅਸੀਂ ਮੁੜ ਕੇ ਨਾ ਆਈਏ ਇਸ ਨਗਰ ਵਿੱਚ, ਜਦੋਂ ਇਹ ਬਚਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਾਸੀਆਂ ਨੇ ਸੁਣਿਆ,
ਸਭ ਕਹਿ ਰਿਦੈ ਬਿਖਾਦ ਮਹਾਨਾ।
ਜਿੰਨੀ ਸੰਗਤ ਸੀ ਸਭ ਦਾ ਹਿਰਦਾ ਬਿਖਾਦ ਨਾਲ ਭਰ ਗਿਆ। ਬਿਖਾਦ ਕਹਿੰਦੇ ਪੀੜਾ ਨਾਲ, ਦੁੱਖ ਨਾਲ, ਬੜੀ ਭਿਆਨਕ ਪੀੜਾ ਸਭ ਨੇ ਆਪਣੇ ਹਿਰਦੇ ਚ ਮਹਿਸੂਸ ਕੀਤੀ।
ਆਪਸ ਮੈਂ ਕਹਿ ਕਰ ਨਰ ਨਾਰੀ,
ਆਪਸ ਵਿੱਚ ਨਰ ਨਾਰੀਆਂ ਇਹ ਗੱਲਾਂ ਕਰਦੇ ਨੇ, ਜਦੋਂ ਇੱਕ ਦੂਜੇ ਨੂੰ ਦੱਸਦੇ ਨੇ ਕਿ ਛੇਵੇਂ ਪਾਤਸ਼ਾਹ ਜੀ ਨੇ ਹੁਣ ਮੁੜ ਕੇ ਨਹੀਂ ਆਉਣਾ।
ਆਵਤ ਮੋਚ ਬਿਲੋਚਨ ਭਾਰੀ,
ਜਿਹੜਾ ਕਹਿੰਦਾ ਉਹਦੀਆਂ ਅੱਖਾਂ ਵਿੱਚ ਵੀ ਤੇ ਜਿਹੜਾ ਸੁਣਦਾ ਉਹਦੇ ਨੇਤਰਾਂ ਵਿੱਚ ਵੀ ਪਾਣੀ ਭਰ ਆਉਂਦਾ, ਨੇਤਰਾਂ ਵਿੱਚ ਜਲ ਭਰ ਆਉਂਦਾ ਜਦੋਂ ਉਹ ਕਹਿੰਦੇ ਸੁਣਦੇ ਨੇ ਕਿ ਸਤਿਗੁਰੂ ਜੀ ਜਾ ਰਹੇ ਹਨ।
ਮੁਕਤੇ ਬਾਕ ਨਈ ਨਿਕ ਸੰਤਾ,
ਇੰਨੇ ਜ਼ਿਆਦਾ ਨੇਤਰ ਭਰ ਜਾਂਦੇ ਨੇ ਕਿ ਮੂੰਹੋਂ ਬੋਲ ਨਹੀਂ ਆਉਂਦਾ, ਕੰਠ ਭਰ ਆਉਂਦਾ ਹੈ, ਕੰਠ ਰੁਕ ਜਾਂਦਾ ਹੈ।
ਆਨ ਮਿਲੇ ਸ੍ਰੀ ਗੁਰ ਭਗਵੰਤਾ,
ਇਹ ਜਿੰਨੀ ਸੰਗਤ ਸੀ ਜਿੰਨੇ ਸਿੱਖ ਸਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ, ਸਭ ਬੜੇ ਬਿਬਲ ਹੋਏ, ਵੈਰਾਗ ਵਿੱਚ ਨੇਤਰ ਭਿੱਜੇ ਹੋਏ, ਚੱਲ ਕੇ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਭਗਵੰਤ ਜੀ ਨੂੰ ਮਿਲੇ।
ਜਥਾ ਰਾਮ ਬਨ ਔਰ ਪਧਾਰੀ,
ਇਨ ਬਿਨ ਉਹ ਖੇਡ ਬਣੀ ਹੈ, ਮਾਨੋ ਉਦਾਹਰਣ ਦੇ ਰਹੇ ਨੇ, ਇਨ ਬਿਨ ਉਹ ਖੇਡ ਬਣੀ ਜਦੋਂ ਅਯੁੱਧਿਆ ਚੋਂ ਭਗਵਾਨ ਰਾਮ ਚੰਦਰ ਜੀ ਬਨਵਾਸ ਲੈ ਕੇ ਗਏ ਸੀ ਨਾ 14 ਸਾਲਾਂ ਦਾ, ਤੇ ਜਿਸ ਵੇਲੇ ਬਨਵਾਸ ਜਾਣ ਲੱਗੇ ਤੇ ਪੂਰੇ ਅਯੁੱਧਿਆ ਦੇ ਲੋਕ ਵੈਰਾਗ ਨਾਲ ਭਰ ਗਏ ਸਨ, ਨੇਤਰ ਉਹਨਾਂ ਦੇ ਭਰ ਗਏ ਸਨ, ਔਰ ਉਹ ਚਾਹੁੰਦੇ ਸੀ ਕਿ ਅਸੀਂ ਸਭ ਸ੍ਰੀ ਰਾਮ ਚੰਦਰ ਜੀ ਦੇ ਨਾਲ ਹੀ ਜੰਗਲ 'ਚ ਚਲੇ ਜਾਈਏ। ਇਨ ਬਿਨ ਉਹੀ ਹਾਲਾਤ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਰਤਿਆ ਹੈ, ਛੇਵੇਂ ਪਾਤਸ਼ਾਹ ਦੇ ਜਾਣ ਕਰਕੇ ਸਮਸਤ ਅੰਮ੍ਰਿਤਸਰ ਸਾਹਿਬ ਦੇ ਨਿਵਾਸੀਆਂ ਦੇ ਮਨ ਵੈਰਾਗ ਨਾਲ ਭਰੇ ਹੋਏ ਹਨ।
ਔਦਪੁਰੀ ਨਰ ਬਿਰਹਾ ਕੋ ਤਾਰੀ,
ਕਹਿੰਦੇ ਜਿਵੇਂ ਅਯੁੱਧਿਆ ਵਾਸੀ ਬੜੀ ਵਿਛੋੜੇ ਦੀ ਪੀੜਾ ਨੂੰ ਮਹਿਸੂਸ ਕਰਕੇ ਦੁਖੀ ਹੋਏ ਸਨ,
ਭਈ ਤਥਾਗਤ ਰੋਵਤ ਆਵੇ,
ਉਸੇ ਤਰ੍ਹਾਂ ਦੇ ਹਾਲਾਤ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਾਸੀਆਂ ਦੇ ਬਣੇ ਨੇ। ਸੰਗਤ ਦੇ ਨੇਤਰ ਭਰੇ ਹੋਏ ਨੇ, ਗੁਰੂ ਸਾਹਿਬ ਦੇ ਜਾਣ ਕਰਕੇ ਮਨ ਚ ਵਿਛੋੜੇ ਦੀ ਤੜਫ ਨਾਲ ਤੜਫਦੇ ਨੇ।
ਇੱਕ ਕਈ ਹਮ ਸੰਗ ਸਿਧਾਵੇ,
ਆ ਕੇ ਕਹਿੰਦੇ ਇੱਕ ਸਿੱਖ ਕਈ ਤਾਂ ਕਹਿੰਦੇ ਮਹਾਰਾਜ ਅਸੀਂ ਨਾਲ ਹੀ ਜਾਵਾਂਗੇ ਤੁਹਾਡੇ, ਅਸੀਂ ਨੀ ਆਪ ਜੀ ਦੇ ਬਿਨਾਂ ਇੱਥੇ ਰਹਿ ਸਕਦੇ।
ਘਰ ਸਮਾਜ ਲਈ ਕਰ ਜੈ ਹੈ,
ਮਹਾਰਾਜ ਅਸੀਂ ਵੀ ਆਪਣੇ ਘਰ ਦਾ ਸਮਾਨ ਇਕੱਠਾ ਕਰ ਲੈਨੇ ਆ, ਸਾਨੂੰ ਆਗਿਆ ਦਿਓ, ਅਸੀਂ ਆਪਣਾ ਰਾਜ ਸਾਜ ਇਕੱਠਾ ਕਰਕੇ ਤੁਹਾਡੇ ਨਾਲ ਹੀ ਚੱਲੀਏ।
ਜੈ ਗੁਰਦਰਸੇ ਤਹਾਂ ਬਸੇ,
ਜਿੱਥੇ ਸਾਨੂੰ ਸਤਿਗੁਰੂ ਜੀ ਤੁਹਾਡੇ ਦਰਸ਼ਨ ਹੋਣ ਅਸੀਂ ਉੱਥੇ ਜਾ ਕੇ ਨਿਵਾਸ ਕਰਾਂਗੇ, ਯਾਨੀ ਕਿ ਜਿੱਥੇ ਤੁਸੀਂ ਬਸੋਗੇ ਰਹੋਗੇ ਉੱਥੇ ਜਾ ਕੇ ਅਸੀਂ ਰਹਾਂਗੇ, ਜਿੱਥੇ ਸਾਨੂੰ ਤੁਹਾਡੇ ਦਰਸ਼ਨ ਹੁੰਦੇ ਰਹਿਣ।
ਸ਼੍ਰੀ ਅਰਜਨ ਜੀ ਹਮੇ ਬਸਾਯੋ,
ਇਹ ਛੇਵੇਂ ਪਾਤਸ਼ਾਹ ਸਾਨੂੰ ਪੰਜਵੇਂ ਗੁਰਦੇਵ ਗੁਰੂ ਅਰਜਨ ਸਾਹਿਬ ਨੇ ਇਸ ਨਗਰ ਚ ਵਸਾਇਆ ਸੀ। ਇਹਨਾਂ ਵਿੱਚੋਂ ਬਹੁਤੇ ਸਿੱਖ ਉਹ ਨੇ ਜਿਨ੍ਹਾਂ ਨੂੰ ਪੰਜਵੇਂ ਪਾਤਸ਼ਾਹ ਨੇ ਨਗਰ ਚ ਵਸਾਇਆ ਸੀ। ਕਹਿਣ ਲੱਗੇ ਮਹਾਰਾਜ ਸਾਨੂੰ ਗੁਰੂ ਅਰਜਨ ਸਾਹਿਬ ਨੇ ਨਗਰ ਚ ਵਸਾਇਆ ਸੀ,
ਅਬਲੋ ਇਹ ਪਾਲਤ ਸੁਖਦਾਇਓ,
ਹੁਣ ਤਾਂ ਹੀ ਆਪ ਜੀ ਨੇ ਸਾਨੂੰ ਪਾਲਿਆ ਹੈ, ਸਾਨੂੰ ਸਰਬ ਪ੍ਰਕਾਰ ਦੇ ਸੁਖ ਬਖਸ਼ਿਸ਼ ਕੀਤੇ ਹਨ।
ਪਾਛੀ ਕਿਸ ਅਲੰਬ ਹਮ ਰਹੀ,
ਤੇ ਹੁਣ ਏਦਾਂ ਅਚਾਨਕ ਸਾਨੂੰ ਬਗਾਨਾ ਸਮਝ ਕੇ ਛੱਡ ਕੇ ਜਾ ਰਹੇ ਹੋ, ਸਾਨੂੰ ਕਿਹਦੇ ਆਸਰੇ ਛੱਡ ਕੇ ਜਾ ਰਹੇ ਹੋ? ਮਹਾਰਾਜ ਤੁਹਾਡੇ ਤੁਰ ਗਿਆ ਸਾਡਾ ਇੱਥੇ ਆਸਰਾ ਕੌਣ ਹੈ?
ਗੁਰ ਤੋ ਨਹੀਂ ਆਏ ਬੋ ਚਾਹੇ,
ਮਹਾਰਾਜ ਆਪ ਜੀ ਤਾਂ ਹੁਣ ਮੁੜ ਕੇ ਆਉਣਾ ਨਹੀਂ ਚਾਹੁੰਦੇ, ਇੱਥੇ ਗਏ ਤਾਂ ਆਪ ਜੀ ਪਹਿਲਾਂ ਵੀ ਕਈ ਵਾਰੀ ਪਰ ਮੁੜ ਆਉਂਦੇ ਸੀ, ਪਰ ਇਸ ਵਾਰੀ ਸਾਨੂੰ ਪਤਾ ਲੱਗਾ ਕਿ ਤੁਸੀਂ ਮੁੜ ਕੇ ਵਾਪਸ ਨਹੀਂ ਆਉਣਾ।
ਉਹ ਮਾਲਿਕ ਅਬ ਹੋਈ ਹਮਾਰੀ,
ਮਹਾਰਾਜ ਸਾਡਾ ਮਾਲਿਕ ਕੌਣ ਬਣੇਗਾ, ਸਾਡਾ ਵਾਲੀ ਵਾਰਸ ਇਸ ਨਗਰ ਵਿੱਚ ਕੌਣ ਹੋਵੇਗਾ?
ਸਤਿਗੁਰ ਬਿਨ ਸਭ ਰਹੀ ਦੁਖਾਰੀ,
ਮਹਾਰਾਜ ਤੁਹਾਡੇ ਤੋਂ ਬਿਨਾਂ ਅਸੀਂ ਸਭ ਦੁਖੀ ਹੋ ਕੇ ਰਹਾਂਗੇ, ਜੇ ਰਹੇ ਵੀ ਸਾਡੇ ਅੰਦਰ ਭਿਆਨਕ ਪੀੜਾ ਹੋਵੇਗੀ ਆਪ ਜੀ ਦੇ ਵਿਛੋੜੇ ਦੀ।
ਜੋ ਸਨਮਾਨ ਕਰਤ ਸਭ ਭਾਂਤੀ,
ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਸਰਵ ਪ੍ਰਕਾਰ ਨਾਲ ਆਪ ਜੀ ਦੇ ਪਾਸ ਰਹਿੰਦੇ, ਆਪ ਜੀ ਸਾਡਾ ਸਨਮਾਨ ਕਰਦੇ, ਅਸੀਂ ਆਪ ਜੀ ਦੇ ਦਰਸ਼ਨ ਕਰਦੇ।
ਸੋ ਤਜ ਚੱਲੇ ਨ ਬਹਿਰਤ ਛਾਤੀ,
ਮਹਾਰਾਜ ਉਹਨਾਂ ਸਾਰਿਆਂ ਨੂੰ ਛੱਡ ਕੇ ਚੱਲੇ ਜੇ ਸਾਡੀ ਛਾਤੀ ਫਟਦੀ ਜਾ ਰਹੀ ਹੈ। ਮਹਾਰਾਜ ਇਹ ਸੋਚ ਸੋਚ ਕੇ ਸਾਡਾ ਚਿੱਤ ਫਟਦਾ ਜਾ ਰਿਹਾ ਕਿ ਤੁਹਾਡੇ ਬਿਨਾਂ ਅਸੀਂ ਕਿਵੇਂ ਰਹਾਂਗੇ, ਕਿਵੇਂ ਇਸ ਨਗਰ ਦੇ ਵਿੱਚ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਾਂਗੇ, ਕਿਉਂਕਿ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਤਾਂ ਆਲਮ ਇਹ ਹੈ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਐ ਪ੍ਰਿਆ ਤੁਧ ਭਗਵੰਤਾ। ਮਹਾਰਾਜ ਸਾਡਾ ਕਾਲ ਜਾ ਫਟਦਾ ਹੈ ਯਾਦ ਕਰਕੇ।
ਵਿਆਕੁਲ ਹੋਏ ਬੀਥਨ ਮੈਂ ਡੋਲਤ,
ਕਹਿੰਦੇ ਵਿਆਕੁਲ ਹੋਏ ਸਿੱਖ ਆਵੇ ਫਾਵੇ ਜੇ ਜਿਨ੍ਹਾਂ ਨੂੰ ਸਮਝ ਹੀ ਨਹੀਂ ਆ ਰਹੀ ਕੁਝ, ਉਹ ਗਲੀਆਂ ਚ ਭੱਜੇ ਭੱਜੇ ਫਿਰਦੇ, ਇੱਕ ਦੂਜੇ ਨਾਲ ਟਕਰਾ ਜਾਂਦੇ ਨੱਠਦੇ ਨੱਠਦੇ, ਇਹੋ ਜੇ ਬਾਵਰੇ ਹੋ ਗਏ।
ਦੁੱਖ ਬਿਰਹਾ ਤੇ ਬਾਵਰ ਜਿਮ ਬੋਲਤ,
ਕਹਿੰਦੇ ਜਿਵੇਂ ਕੋਈ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਵਿਛੋੜੇ ਦੀ ਤੜਫ ਵਿੱਚ ਕੋਈ ਬਾਵਰਾ ਜਿਹਾ ਬੋਲਦਾ ਨਾ, ਏਦਾਂ ਸਿੱਖ ਬਾਵਰੇ ਹੋਏ ਬੋਲਦੇ ਨੇ। ਕੀ ਬੋਲ ਰਹੇ ਨੇ ਉਹਨਾਂ ਨੂੰ ਆਪ ਵੀ ਸਮਝ ਨਹੀਂ ਆ ਰਹੀ।
ਪੁਰਤੇ ਨਿਕਸੇ ਸ਼੍ਰੀ ਗੁਰ ਪਾਛੇ,
ਸਤਿਗੁਰਾਂ ਦੇ ਨਾਲ ਨਾਲ ਹੀ ਪਿੱਛੇ ਪਿੱਛੇ ਹੀ ਸਭ ਦੌੜ ਕੇ ਆ ਗਏ। ਮੰਨੋ ਇੱਕ ਵਾਰੀ ਸਾਰਾ ਅੰਮ੍ਰਿਤਸਰ ਸ਼ਹਿਰ ਖਾਲੀ ਹੋ ਗਿਆ, ਸਾਰੇ ਘਰ ਖਾਲੀ ਛੱਡ ਕੇ, ਇਹ ਨੀ ਕਿਸੇ ਨੇ ਸਿਆਣਿਆ ਵੀ ਪਿੱਛੋਂ ਘਰ ਚੋਂ ਕੋਈ ਸਮਾਨ ਨਾ ਚੁੱਕ ਕੇ ਲੈ ਜਾਏ, ਕਿਸੇ ਦਰਵਾਜ਼ਾ ਨਹੀਂ ਭੇੜਿਆ, ਜਿਹੜੀ ਵਸਤੂ ਜਿੱਥੇ ਪਈ ਉੱਥੇ ਹੀ ਧਰੀ ਧਰਾਈ ਰਹਿ ਗਈ, ਮਾਤਾਵਾਂ ਬੀਬੀਆਂ ਦੇ ਪ੍ਰਸ਼ਾਦੇ ਤਵੇ ਤੇ ਪਏ ਪਵਾਏ ਰਹਿ ਗਏ, ਆਟਾ ਗੁੰਨਦੀਆਂ ਦੇ ਹੱਥ ਲਿਬੜੇ ਉਵੇਂ ਭੱਜੀਆਂ ਆਉਂਦੀਆਂ, ਕਈਆਂ ਦੇ ਹੱਥਾਂ ਚ ਗਾਗਰਾਂ ਪਾਣੀ ਦੀਆਂ ਘਰ ਲਿਜਾ ਰਹੀਆਂ ਸਨ, ਉੱਥੇ ਹੀ ਸੁੱਟ ਕੇ ਭੱਜ ਕੇ ਆ ਗਈਆਂ। ਜਿਤਨੇ ਗੁਰਸਿੱਖ
ਕੋਈ ਦੁਕਾਨ ਚ ਬੈਠਾ ਦੁਕਾਨ ਖੁੱਲੀ ਛੱਡ ਕੇ ਦੌੜ ਆਇਆ, ਕੋਈ ਕੱਪੜਾ ਬੁਣਦਾ ਵਿੱਚੇ ਛੱਡ ਆਇਆ, ਸਭ ਦੌੜ ਆਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿੱਛੇ ਪਿੱਛੇ।
ਕਰਤ ਪੁਕਾਰ ਦਰਸ ਕੋ ਬਾਂਛੀ,
ਪਿੱਛੋਂ ਆਵਾਜ਼ਾਂ ਮਾਰਦੇ ਬੇਬਲ ਹੋਏ, ਗੁਰੂ ਹਰਗੋਬਿੰਦ ਸਾਹਿਬ ਸਾਡਾ ਵਾਲੀ ਕੌਣ ਹੁਣ ਹੈ ਇਸ ਨਗਰ ਵਿੱਚ, ਕੌਣ ਸਾਡੇ ਸਿਰ ਦਾ ਸਾਈ ਹੈ, ਅਸੀਂ ਕਿਹਦੇ ਦਰਸ਼ਨ ਕਰਾਂਗੇ।
ਸਤਿਗੁਰ ਜਬ ਦੇਖਿਓ ਪਸਚਾਤੀ,
ਪਾਤਸ਼ਾਹ ਜੀ ਨੇ ਘੋੜਾ ਰੋਕਿਆ ਆਪਣਾ, ਜਦੋਂ ਪਿੱਛੇ ਮੁੜ ਕੇ ਵੇਖਿਆ ਵੀ ਸਾਰਾ ਨਗਰ ਹੀ ਆ ਗਿਆ, ਸਾਰਾ ਸ਼ਹਿਰ ਹੀ ਆ ਗਿਆ ਹੈ।
ਆਵਤ ਨਰ ਨਾਰਨ ਬਿਲਲਾਤੀ,
ਵੇਖੇ ਨਰ ਨਾਰੀਆਂ ਵਿਰਲਾਪ ਕਰ ਰਹੇ ਨੇ, ਕੋਈ ਸਿੱਖ ਅੰਮ੍ਰਿਤਸਰ ਸਾਹਿਬ ਦਾ ਕੋਈ ਵਸਿੰਦਾ ਐਸਾ ਨਹੀਂ ਜਿਹਦੀਆਂ ਅੱਖਾਂ ਚ ਪਾਣੀ ਨਾ ਭਰਿਆ ਹੋਵੇ, ਜਿਹਦੇ ਨੇਤਰ ਸਜਲ ਨਾ ਹੋਣ, ਸਭ ਬੇਬਲ ਹੋਏ ਮਹਾਰਾਜ ਜੀ ਨੇ ਵੇਖੇ।
ਥਿਰ ਹੋਏ ਰਹੇ ਨਾ ਆਗੇ ਚਲੇ,
ਪਾਤਸ਼ਾਹ ਰੁਕ ਗਏ, ਖਲੋ ਗਏ, ਤੁਰਿਆ ਹੀ ਨਹੀਂ ਗਿਆ ਅੱਗੇ, ਸਿੱਖਾਂ ਦਾ ਪ੍ਰੇਮ ਵੇਖ ਕੇ ਤੁਰਨਾ ਚਾਹੁੰਦੇ ਨੇ ਫਿਰ ਵੀ ਖਲੋ ਗਏ।
ਆਨ ਅਖਿਲਪੁਰ ਕੀ ਜਨ ਮਿਲੇ,
ਸਾਰੇ ਨਗਰ ਨਿਵਾਸੀ ਮਹਾਰਾਜ ਜੀ ਨੂੰ ਆਣ ਕੇ ਮਿਲੇ ਹਨ।
ਕਰ ਬੰਦਨ ਕਹਿ ਇਮ ਤੁਮ ਚਾਲੇ,
ਆ ਕੇ ਮੱਥਾ ਟੇਕਦੇ ਸਤਿਗੁਰਾਂ ਨੂੰ ਤੇ ਬੰਦਨਾ ਕਰਕੇ ਮਹਾਰਾਜ ਜੀ ਨੂੰ ਕਹਿੰਦੇ ਹਨ,
ਬੋਰ ਨਾ ਆਵੋ ਜਿਮ ਸੰਭਾਲੇ,
ਮਹਾਰਾਜ ਤੁਸੀਂ ਤਾਂ ਏਦਾਂ ਚੱਲੇ ਜੇ ਜਿਵੇਂ ਹੁਣ ਮੁੜ ਕੇ ਨਹੀਂ ਆਉਣ, ਇਹ ਜਿੰਨਾ ਸਮਾਨ ਹੈ ਗੁਰੂ ਘਰ ਦਾ ਆਪ ਜੀ ਨੇ ਸੰਭਾਲ ਕੇ ਗੱਡਿਆਂ ਤੇ ਲੱਦ ਲਿਆ ਲੈ ਜਾ ਰਹੇ ਹੋ, ਸਭ ਕੁਝ ਏਦਾਂ ਜਾ ਰਹੇ ਹੋ ਜਾਪਦਾ ਜਿਵੇਂ ਹੁਣ ਮੁੜ ਕੇ ਨਹੀਂ ਆਉਣਾ।
ਕਿਸ ਕੋ ਹਮੇ ਸੌਂਪ ਕਰ ਛੋਰਾ,
ਮਹਾਰਾਜ ਸਾਨੂੰ ਕਿਹਨੂੰ ਸੌਂਪ ਚੱਲੇ ਜੇ, ਸਾਨੂੰ ਕਿਹਦੇ ਆ ਲੜ ਲਾ ਕੇ ਚੱਲੇ ਜੇ ਜਾ ਰਹੇ ਹੋ ਤਾਂ ਸਾਨੂੰ ਕਿਹਨੂੰ ਸੌਂਪ ਕੇ ਜਾ ਰਹੇ ਹੋ।
ਗਮਨੇ ਤੁਮ ਜੰਗਲ ਕੀ ਓਰਾ,
ਤੁਸੀਂ ਜੰਗਲ ਦਿਸ਼ਾ ਵੱਲ ਮਾਲਵੇ ਵੱਲ ਜਾ ਰਹੇ ਹੋ,
ਤੁਮਰੇ ਸੰਗ ਚਲੇਂਗੇ ਸਾਰੇ,
ਮਹਾਰਾਜ ਅਸੀਂ ਨੀ ਜੇ ਰਹਿਣਾ ਤੁਹਾਡੇ ਬਿਨਾਂ, ਅਸੀਂ ਵੀ ਸਭ ਤੁਹਾਡੇ ਨਾਲ ਹੀ ਚੱਲਾਂਗੇ, ਅਸੀਂ ਵੀ ਸਭ ਤੁਹਾਡੇ ਨਾਲ ਹੀ ਰਹਾਂਗੇ।
ਸੁਤ ਬਨਤਾ ਆਦਿਕਲੇ ਪਰਵਾਰੇ,
ਆਪਣੇ ਪੁੱਤਰ ਧੀਆਂ ਪਰਿਵਾਰ ਸਭ ਕੁਝ ਨਾਲ ਲੈ ਕੇ ਤੁਹਾਡੇ ਨਾਲ ਚੱਲਾਂਗੇ।
ਰਾਵਰ ਬਿਰਹੇ ਸਯੋ ਨੇ ਪਰੇ,
ਮਹਾਰਾਜ ਤੁਹਾਡਾ ਵਿਛੋੜਾ ਸਾਡੇ ਕੋਲੋਂ ਨਹੀਂ ਚੱਲਿਆ ਜਾਣਾ, ਇਹ ਵਿਛੋੜਾ ਸਾਡੇ ਕੋਲੋਂ ਨਹੀਂ ਸਹਿਆ ਜਾਣਾ।
ਰਹਿ ਪਸ਼ਚਾਤ ਕੌਣ ਦੁੱਖ ਭਰੇ,
ਤੁਹਾਡੇ ਤੋਂ ਬਾਅਦ ਇੱਥੇ ਕੱਲਿਆਂ ਰਹਿਣ ਦਾ ਮਤਲਬ ਹੈ ਦੁੱਖਾਂ ਵਿੱਚ ਜ਼ਿੰਦਗੀ ਬਤੀਤ ਕਰਨੀ, ਤੇ ਕੌਣ ਇਹੋ ਜਿਹਾ ਆਦਮੀ ਹੈ ਕਿ ਜਿਹੜਾ ਤੁਹਾਡਾ ਸੰਗ ਛੱਡ ਕੇ ਇਹੋ ਜਿਹੇ ਦੁੱਖਾਂ ਭਰੇ ਜੀਵਨ ਨੂੰ ਜੀਵੇ। ਮਹਾਰਾਜ ਕੌਣ ਇੱਥੇ ਰਹਿ ਕੇ ਤੁਹਾਡੇ ਬਿਨਾਂ ਦੁੱਖ ਦੇ ਵਿੱਚ ਜ਼ਿੰਦਗੀ ਬਤੀਤ ਕਰੇ।
ਭਲਾ ਲੋਕ ਪਰ ਲੋਕ ਮਜਾਰੇ,
ਮਹਾਰਾਜ ਸਾਡਾ ਇਸ ਲੋਕ ਵਿੱਚ ਤੇ ਪਰਲੋਕ ਦੋਹਾਂ ਜਹਾਨਾਂ ਵਿੱਚ ਭਲਾ ਹੁੰਦਾ ਹੈ।
ਨਿਤ ਉੱਠ ਤੁਮਰੋ ਦਰਸ ਨਿਹਾਰੇ,
ਜਦੋਂ ਅਸੀਂ ਰੋਜ਼ ਸਵੇਰੇ ਆ ਕੇ ਤੁਹਾਡੇ ਦਰਸ਼ਨ ਕਰਦੇ ਹਾਂ, ਜਦੋਂ ਰੋਜ਼ ਆ ਕੇ ਤੁਹਾਡੇ ਦੀਦਾਰ ਕਰਦੇ ਹਾਂ, ਸਾਡਾ ਲੋਕ ਪਰਲੋਕ ਵਿੱਚ ਭਲਾ ਹੁੰਦਾ ਹੈ।
ਪੁਰ ਉਜਾਰ ਹੋਏ ਬਸਿਓ ਨਾ ਜਾਈ,
ਮਹਾਰਾਜ ਤੁਹਾਡੇ ਬਿਨਾਂ ਤਾਂ ਸਾਡੇ ਵਾਸਤੇ ਨਗਰ ਉਜਾੜ ਪ੍ਰਤੀਤ ਹੋਵੇਗਾ, ਸਾਡੇ ਕੋਲੋਂ ਨਹੀਂ ਇੱਥੇ ਰਿਹਾ ਜਾਣਾ, ਸਾਡੇ ਕੋਲੋਂ ਨਹੀਂ ਇੱਥੇ ਤੁਹਾਡੇ ਬਿਨਾਂ ਵਸਿਆ ਜਾਣਾ।
ਇਮ ਕਹਿ ਰੁਦਤ ਭਈ ਸਮੁਦਾਈ,
ਏਦਾਂ ਬੇਨਤੀਆਂ ਕਰਕੇ ਰੋ ਪਏ ਸਿੱਖ, ਕਈਆਂ ਦੀਆਂ ਤਾਂ ਉੱਚੀ ਉੱਚੀ ਤਾਹਾਂ ਤੱਕ ਨਿਕਲ ਗਈਆਂ।
ਅਸਮੰਜਸ ਸਤਿਗੁਰੂ ਵਿਚਾਰੇ,
ਪਾਤਸ਼ਾਹ ਨੇ ਵੇਖਿਆ ਵੀ ਇਹ ਤਾਂ ਬੜੀ ਵੱਡੀ ਅਸਮੰਜਸ ਬਣ ਗਈ ਹੈ, ਇਹ ਤਾਂ ਬੜੀ ਵੱਡੀ ਸਮੱਸਿਆ ਬਣ ਗਈ ਹੈ ਜੇ ਇਹੋ ਜਿਹਾ ਆਲਮ ਹੋ ਗਿਆ।
ਪੁਰ ਜਨ ਜੇ ਹਮ ਸਾਥ ਸਿਧਾਰੇ,
ਪਾਤਸ਼ਾਹ ਨੇ ਵਿਚਾਰ ਕੀਤੀ ਕਿ ਜੇ ਇਹ ਸਾਰੇ ਨਗਰ ਨਿਵਾਸੀ ਸਾਡੇ ਨਾਲ ਚਲੇ ਗਏ, ਅਸੀਂ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਲੈ ਗਏ।
ਸ਼੍ਰੀ ਅਰਜਨਪੁਰ ਪਰਮ ਵਸਾਵਾ,
ਸਾਡੇ ਵੱਡਿਆਂ ਨੇ ਇਹ ਨਗਰ ਵਸਾਇਆ, ਸ੍ਰੇਸ਼ਟ ਨਗਰ, ਉੱਤਮ ਨਗਰ ਪੰਜਵੇਂ ਪਾਤਸ਼ਾਹ ਨੇ ਵਸਾਇਆ।
ਮਹਾ ਦੋਸ਼ ਜੇ ਇਸੇ ਦੁਖਾਵਾ,
ਉਹਨਾਂ ਨੇ ਵਸਾਇਆ ਤੇ ਅਸੀਂ ਇਹਨਾਂ ਸਾਰਿਆਂ ਨੂੰ ਨਾਲ ਲਿਜਾ ਕੇ ਉਜਾੜ ਜਾਈਏ, ਇਹਦੇ ਤਾਂ ਸਾਡੇ ਵੱਡਾ ਦੋਸ਼ ਲੱਗੇਗਾ। ਛੇਵੇਂ ਪਾਤਸ਼ਾਹ ਵਿਚਾਰ ਕਿ ਜੇ ਅਸੀਂ ਸਾਰਿਆਂ ਨੂੰ ਨਾਲ ਲੈ ਗਏ, ਵੱਡਿਆਂ ਨੇ ਵਸਾਇਆ ਤੇ ਅਸੀਂ ਸਾਰਿਆਂ ਨੂੰ ਆਪਣੇ ਨਾਲ ਲੈ ਜਾਈਏ, ਇਹਦਾ ਤਾਂ ਸਾਡੇ ਤੇ ਦੋਸ਼ ਲੱਗੇਗਾ, ਅਸੀਂ ਵੱਡਿਆਂ ਦੀ ਆਗਿਆ ਦਾ ਉਲੰਘਣ ਕਰਾਂਗੇ। ਹਾਂਜੀ, ਇਮ ਵਿਚਾਰ ਕਰ ਥਿਰੀ ਨਿਹਾਰੇ।
ਇਹ ਵਿਚਾਰ ਕਰਕੇ ਮਹਾਰਾਜ ਜੀ ਰੁਕ ਗਏ ਤੇ ਵੇਖ ਰਹੇ ਨੇ।
ਬਹੁਤ ਭਾਂਤ ਕੀ ਧੀਰ ਉਚਾਰੇ।
ਮਹਾਰਾਜ ਬੜਾ ਧੀਰਜ ਦਿੰਦੇ ਸਾਰਿਆਂ ਨੂੰ, ਸਭ ਨੂੰ ਹੌਸਲਾ ਦਿੰਦੇ ਨੇ।
ਨੈ ਮਾਨੇ ਪੁਰ ਬਸਨ ਪਿਚਾਰੀ।
ਪਰ ਉਹ ਕਿੱਥੇ ਮੰਨਣ, ਕਹਿੰਦੇ ਨਹੀਂ ਮਹਾਰਾਜ ਜੋ ਮਰਜ਼ੀ ਹੋਵੇ ਅਸੀਂ ਨਹੀਂ ਰਹਿਣਾ, ਅਸੀਂ ਤਾਂ ਨਾਲ ਹੀ ਜਾਣਾ ਤੁਹਾਡੇ, ਅਸੀਂ ਨਹੀਂ ਨਾ ਮਹਾਰਾਜ ਜੀ ਤੁਹਾਡੇ ਵਿਛੋੜੇ ਚ ਇੱਥੇ ਰਹਿ ਸਕਦੇ। ਸਤਿਗੁਰੂ ਬਥੇਰਾ ਧੀਰਜ ਦਿੰਦੇ ਪਰ ਨਗਰ ਨਿਵਾਸੀ ਨਹੀਂ ਮੰਨਦੇ।
ਸੋਚ ਵਿਮੋਚਨ ਸੋਚਤ ਭਾਰੀ।
ਜਿਨ੍ਹਾਂ ਦੇ ਦਰਸ਼ਨ ਕਰਕੇ ਸੋਚਾਂ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ, ਅੱਜ ਆਪ ਸੋਚੀ ਜਾਂਦੇ ਵੀ ਕੀ ਕਰੀਏ। ਧੰਨ ਗੁਰੂ ਅਰਗ, ਇਹ ਪ੍ਰੇਮ ਦੀ ਖੇਡ ਹੈ ਨਾ। ਪ੍ਰੇਮ ਚ ਫਿਰ ਪਰਮੇਸ਼ਰ ਵੀ ਸੋਚੀ ਪੈ ਜਾਂਦਾ ਵੀ ਹੁਣ ਕੀ ਕਰੀਏ। ਪ੍ਰੇਮ ਵਿੱਚ ਤਾਂ ਨਾ ਕਰਨੇ ਵਾਲੀ ਕਰਨੀ ਵੀ ਰੱਬ ਨੂੰ ਕਰਨੀ ਪੈ ਜਾਂਦੀ ਹੈ। ਜਿਨ੍ਹਾਂ ਦੇ ਦਰਸ਼ਨ ਕਰਕੇ ਚਿੰਤਾਵਾਂ ਤੇ ਸੋਚਾਂ ਖਤਮ ਹੋ ਜਾਂਦੀਆਂ ਨੇ, ਅੱਜ ਆਪ ਸੋਚੀ ਜਾਂਦੇ ਹਨ।
ਦੋਹਰਾ ਹਰੀ ਚੰਦ ਗੁਰ ਸਸੁਰ ਜੋ ਪਿਤਾ ਨਾਨਕੀ ਕੇਰ।
ਛੇਵੇਂ ਪਾਤਸ਼ਾਹ ਜੀ ਦੇ ਸਹੁਰਾ ਸਾਹਿਬ ਸਨ ਬਾਬਾ ਹਰੀ ਚੰਦ ਜੀ। ਇਹ ਮਾਤਾ ਨਾਨਕੀ ਜੀ ਦੇ ਸਤਿਕਾਰਯੋਗ ਪਿਤਾ ਹਨ।
ਆਇਓ ਵੈਰ ਸਪਾਰ ਜਾ ਉਰ ਤਰ ਪ੍ਰੇਮ ਬਡੇਰ।
ਆਪਣੀ ਧਰਮ ਸੁਪਤਨੀ ਸਮੇਤ, ਕਿਉਂਕਿ ਇਹ ਵੀ ਅੰਮ੍ਰਿਤਸਰ ਸਾਹਿਬ ਹੀ ਰਹਿਣ ਲੱਗ ਪਏ ਸੀ, ਇਹਨਾਂ ਨੇ ਵੀ ਨਿਵਾਸ ਇੱਥੇ, ਕਿਉਂਕਿ ਪਿੱਛੋਂ ਨਗਰ ਬਾਬਾ ਬਕਾਲਾ ਸੀ ਪਰ ਛੇਵੇਂ ਪਾਤਸ਼ਾਹ ਦੇ ਪਾਸ ਹੀ ਇੱਥੇ ਇਹਨਾਂ ਨੇ ਅੰਮ੍ਰਿਤਸਰ ਸ਼ਹਿਰ 'ਚ ਰਿਹਾਇਸ਼ ਕਰ ਲਈ ਸੀ। ਤੋ ਜਦੋਂ ਮਹਾਰਾਜ ਜੀ ਜਾਣ ਲੱਗੇ ਤੇ ਵੀ ਆਏ ਬਾਬਾ ਹਰੀ ਚੰਦ ਜੀ ਵੀ ਔਰ ਉਹਨਾਂ ਦੇ ਧਰਮ ਸੁਪਤਨੀ ਮਾਤਾ ਨਾਨਕੀ ਜੀ ਦੇ ਮਾਤਾ ਪਿਤਾ ਜੀ ਇਹ ਵੀ ਆਏ।
ਚੌਪਈ ਸਭ ਕੁਟੰਬ ਜੁਤ ਸ੍ਰੀ ਗੁਰ ਹੀਰਾ।
ਜਦੋਂ ਬਾਬਾ ਹਰੀ ਚੰਦ ਜੀ ਨੇ ਮਹਾਰਾਜ ਜੀ ਦੇ ਸਾਰੇ ਪਰਿਵਾਰ ਸਮੇਤ ਸਤਿਗੁਰਾਂ ਦੇ ਦਰਸ਼ਨ ਕੀਤੇ,
ਮੋਚਿਤ ਨੀਰ ਬਿਲੋਚਨ ਕੇਰਾ।
ਬਾਬਾ ਹਰੀ ਚੰਦ ਦੀਆਂ ਵੀ ਅੱਖਾਂ ਭਰੀਆਂ ਹੋਈਆਂ, ਉਹਨਾਂ ਦੇ ਵੀ ਨੇਤਰ ਸਜਲ ਹਨ।
ਬੋਲਿਓ ਗੁਰ ਅਲੰਬਪੁਰ ਸਾਰੋ।
ਬੋਲੇ ਮਹਾਰਾਜ ਸਾਰੇ ਨਗਰ ਦੇ ਆਸਰੇ ਤੁਸੀਂ ਹੋ। ਮਹਾਰਾਜ ਇਸ ਵਕਤ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਆਸਰੇ ਤੁਸੀਂ ਹੋ।
ਤੁਮ ਤਿਆਗਤ ਨੇ ਕਰੀ ਅਵਾਰੂ।
ਮਹਾਰਾਜ ਤੁਸੀਂ ਏਦਾਂ ਤਿਆਗ ਦਿੱਤਾ ਸਾਨੂੰ ਤੇ ਮਾੜੀ ਮੋਟੀ ਵੀ ਦੇਰੀ ਨਹੀਂ ਲਾਈ, ਏਦਾਂ ਤਿਆਗਿਆ ਸਾਨੂੰ ਜਿਵੇਂ ਅਸੀਂ ਤੁਹਾਡੇ ਹੁੰਦੇ ਹੀ ਨਹੀਂ ਕੁਝ, ਅਸੀਂ ਤੁਹਾਡੇ ਕੁਝ ਲੱਗਦੇ ਹੀ ਨਹੀਂ ਹਾਂ, ਏਦਾਂ ਮਹਾਰਾਜ ਇੱਕ ਅੱਖ ਦੇ ਫੋਰ ਚ ਤੁਸੀਂ ਸਾਨੂੰ ਤਿਆਗ ਦਿੱਤਾ।
ਪਤੀ ਵਿਹੀਨ ਜਿਮ ਰੈਤ ਨਨਾਰੀ।
ਇਹ ਦੱਸੋ ਕਿ ਜਿਹੜੀ ਪਤਵਰਤਾ ਇਸਤਰੀ ਹੁੰਦੀ ਹੈ ਕਿ ਉਹ ਆਪਣੇ ਪਤੀ ਬਿਨਾਂ ਰਹਿ ਸਕਦੀ ਹੈ? ਜਿਵੇਂ ਪਤੀ ਬਿਨਾਂ ਪਤਵਰਤਾ ਧਰਮ ਚ ਪੱਕੀ ਇਸਤਰੀ ਨਹੀਂ ਰਹਿ ਸਕਦੀ ਪਤੀ ਦੇ ਵਿਛੋੜੇ ਚ।
ਸੱਸ ਬਿਨ ਨਿਸਾ ਨਦੀ ਬਿਨ ਬਾਰੀ।
ਚੰਦਰਮਾ ਬਿਨਾਂ ਰਾਤ ਕੌਲੀ ਕਾਲੀ ਬੌਲੀ ਲੱਗਦੀ ਹੈ, ਚੰਦਰਮਾ ਬਿਨਾਂ ਰਾਤ ਥੋੜੀ ਸੋਭਦੀ ਹੈ। ਸੱਸ ਬਿਨ ਨਿਸਾ ਨਦੀ ਬਿਨ ਬਾਰੀ, ਪਾਣੀ ਤੋਂ ਬਿਨਾਂ ਨਹਿਰ ਨੀ ਸੋਭਦੀ, ਨਦੀ ਤਾਂ ਹੀ ਸੋਹਣੀ ਲੱਗਦੀ ਜੇ ਪਾਣੀ ਵਗਦਾ ਹੋਵੇ। ਹਾਂਜੀ
ਮਈ ਪਾਲਕ ਬਿਨ ਚਮੂ ਨਾ ਆਛੇ।
ਬਾਦਸ਼ਾਹ ਤੋਂ ਬਿਨਾਂ ਸੈਨਾ ਨੀ ਸੋਭਦੀ ਹੁੰਦੀ, ਬਾਦਸ਼ਾਹ ਹੋਵੇ ਤੇ ਸੈਨਾ ਸੋਭਦੀ, ਬਾਦਸ਼ਾਹ ਬਿਨਾਂ ਸੈਨਾ ਨੀ ਸੋਭਦੀ।
ਤਥਾ ਪੁਰੀ ਸਭ ਤੁਮਰੇ ਪਾਛੇ।
ਇਸੇ ਤਰ੍ਹਾਂ ਤੁਹਾਡੇ ਬਿਨਾਂ ਇਹ ਸ਼ਹਿਰ ਅੰਮ੍ਰਿਤਸਰ ਸਾਹਿਬ, ਇੱਥੋਂ ਦੀਆਂ ਸੰਗਤਾਂ ਨੀ ਸੋਭਦੀਆਂ, ਤੁਹਾਡੇ ਕਰਕੇ ਹੀ ਇਹ ਸਾਰੀ ਸੰਗਤ ਸ਼ੋਭਨੀਕ ਹੁੰਦੀ ਹੈ।
ਰਹੇ ਉਡੀਕ ਤੇ ਆਗੇ ਗਏ।
ਅੱਗੇ ਵੀ ਆਪ ਜੀ ਜਾਂਦੇ ਰਹੇ ਹੋ, ਆਪ ਜੀ ਨੂੰ ਉਡੀਕਦੇ ਨੇ ਸਿੱਖ, ਤੁਸੀਂ ਆਉਂਦੇ ਰਹੇ ਹੋ ਤੇ ਦਰਸ਼ਨ ਦਿੰਦੇ ਰਹੇ ਹੋ।
ਕੀਤਕ ਦਿਨ ਮੈਂ ਆਵਨ ਕੀਏ।
ਕੁਝ ਦਿਨਾਂ ਬਾਅਦ ਆਪ ਜੀ ਪਰਤ ਕੇ ਆਉਂਦੇ ਰਹੇ ਹੋ, ਪਹਿਲਾਂ ਆਪ ਜੀ ਗਵਾਲੀਅਰ ਗਏ ਉਦੋਂ ਵੀ ਪਰਤ ਆਏ, ਹਰਗੋਬਿੰਦਪੁਰੇ ਦਾ ਜੰਗ ਲੜਿਆ ਫਿਰ ਪਰਤ ਆਏ, ਡਰੋਲੀ ਪਹਿਲੋਂ ਵੀ ਗਏ ਸੀ ਪਰਤ ਆਏ ਸੀ। ਹਾਂਜੀ
ਪੁਰ ਜਨ ਨਿਰਾ ਧਾਰ ਕੇ ਮਰਾਈ।
ਹੁਣ ਆਪ ਜੀ ਨੇ ਏਦਾਂ ਤਿਆਰੀ ਕੀਤੀ ਆ ਵੀ ਆਪ ਜੀ ਨੇ ਮੁੜ ਕੇ ਜਿਵੇਂ ਪਰਤਣਾ ਹੀ ਨਹੀਂ, ਤੇ ਦੱਸੋ ਮਹਾਰਾਜ ਫਿਰ ਨਗਰ ਨਿਵਾਸੀਆਂ ਨੂੰ ਧੀਰਜ ਕਿਵੇਂ ਮਿਲੇ, ਇਹ ਕਿਵੇਂ ਹੌਸਲਾ ਕਰਨ।
ਉਜੜ ਜਾਈ ਕਹਿ ਤੁਮ ਸੰਗ ਲਈ।
ਮਹਾਰਾਜ ਜਾਂ ਤਾਂ ਇਹ ਉਜੜ ਜਾਣਗੇ ਜਾਂ ਫਿਰ ਤੁਹਾਡੇ ਨਾਲ ਹੀ ਰਹਿਣਗੇ।
मैं अब तैयार होई कर आयो।
महाराज मैं भी तैयारी करके आ गया, मैं भी अपना राज साज इकट्ठा कर लिया ते तुहाडे नाल ही जावांगा।
चहो आपके संग सिधायो।
मैं भी आप जी दे नाल ही जावांगा सतगुरु, मैं नहीं तुहाडे बिना रह सकदा।
सुता सुता सुत सैत तिहारी।
महाराज मेरी धी आप जी दे चरणा दी दासी है नानकी, ते मेरा दोतरा सुता सुत धी दा गुण पुत्र यानी कि धन गुरु तेग बहादुर साहब, मैं उना दे भी दर्शन तुहाडे नाल रह के करांगा।
और आनंद नित लहो निहारी।
मैं नित भारी आनंद प्राप्त करांगा, नाले तुहाडे दर्शन करांगा, नाले अपने दोतरे नू खड़ावांगा।
सुन कर ससुर गिरा गुर पारी।
अपने सौरा साहब बाबा हरी चंद जी दी ए बेनती छेवें गुरुदेव गुरु हरगोबिंद साहब जी ने सुनी।
धीरज दैबी ही ते उचारी।
बाबा हरी चंद जी नू धीरज देंदिया महाराज छेवें पातशाह जी बोले,
ए गुरपुर नित बसी सवाया।
कहन लगे बाबा हरी चंद जी, ए गुरु रामदास साहब दी नगरी है, ए नित बसेगी ते सवाई होके बसेगी। सवाई दा मतलब ए वधदी जाएगी नगरी, एदा विस्तार वधदा ही जाएगा समा पा के।
अन्न दरब की कमी न काया।
इस नगरी च रहन वालिया नू ना अन्न दी कमी रहेगी ना धन दी कमी रहेगी। इस नगरी च जेड़े रहनगे इथे जेड़े निवास करनगे गुरु नगरी च, उना नू अन्न धन दी कोई कमी नहीं रहन लगी।
रंक बसे जो तनी बने हैं।
जे कोई कंगला भी आके इस नगरी च बसेगा ना, भिखारी भी आके बसेगा, ओ भी गुरु रामदास साहब दी कृपा नाल धनी हो जाएगा। गुरु हरगोबिंद साहब ये वचन कर रहे गुरु नगरी दी महिमा। पातशाह कहंदे जे कोई रंकड़ा भी आके बसेगा इस नगरी च, ता गुरु रामदास साहब दी कृपा नाल ओ भी धनी ते शाहूकार हो जाएगा।
अन्न बसन की कमी ना होए है।
इथे अन्न बस्तर दी किसे नू कमी नहीं रहेगी।
जो गुरपुर को बिघन उठे है।
हाँ, जे कोई गुरु साहब जी दी इस नगरी विच बिघन पैदा करेगा, इस नगरी वल कोई कैड़ी निगाह करके वेखेगा।
बिन मारे आपे मर जाए हैं।
बिना मारिया वो आपे ही मर जाएगा। महाराज जी कहते बिना मारिया आपे ही वह मर जाएगा जेड़ा सतगुरां दी नगरी दा माड़ा चितवेगा, गुरु नगरी दा माड़ा चितवेगा।
श्री दरबार बहों पकराई।
महाराज जी कहंदे संगत जी, असीं तुहाडी बां सचखंड श्री हरिमंदर साहब नूं पकड़ा आए हां, तुसीं इह ना समझियो कि तुहाडे सिर ते कोई नहीं, सतगुरु गुरु रामदास साहब गुरु अर्जन साहब सदा ही तुहाडे सीस उत्ते ने। असीं तुहाडी बां दरबार साहब श्री हरिमंदर साहब फड़ाए हां।
अब चल जिसकी नींव रखाई।
और ए पावन हरिमंदर ओ हरिमंदर है जिस दी नींव गुरु अर्जन साहब ने रखी है, ते अब चल नींव है जो कदे चलाए मान नहीं होवेगी। हां जी
श्री हरिमंदर महापरतापू बंदो नित रक्षक हुए आपू।
पातशाह कहंदे श्री हरिमंदर साहब जी दा महान प्रताप है, कोई दुख होवे कोई तकलीफ होवे कोई समस्या होवे, सतगुरु गुरु रामदास साहब दे दरबार च जाके नमस्कार करियो, तुहाडे सारे दुख नष्ट भ्रष्ट हो जाणगे।
सत श्री अकाल।
पातशाह कहंदे सतगुरु जी तुहाडे रक्षक होणगे, बंदो नित रक्षक होए आपू, जिन्हां दे दरबार च मत्था टेकोगे ओ तुहाडी नित रखिया करनगे, ओ तुहाडे नित रखवाले होणगे।
कै इत्याद सगल समझाए।
इस पवित्र दा दरबार दा प्रताप सारे जगत विच उजागर होवेगा, प्रगट होवेगा। खालसा जी सचखंड श्री हरिमंदर साहिब, सतगुरु गुरु रामदास साहब जी महाराज,
ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਸੇ ਦੀਆਂ ਦਸੇ ਪਾਤਸ਼ਾਹੀਆਂ ਮਹਾਰਾਜ ਜੀ ਦੀਆਂ ਸਾਰੀਆਂ ਸ਼ਹੀਦੀ ਫੌਜਾਂ ਬਾਬਾ ਦੀਪ ਸਿੰਘ ਸਾਹਿਬ ਜੈਸੇ ਮਹਾਂਪੁਰਖ ਬਾਬਾ ਗੁਰਬਖਸ਼ ਸਿੰਘ ਜੀ ਜੈਸੇ ਨਿਹੰਗ ਸਿੰਘ ਮਹਾਂਪੁਰਖ ਸਮਸਤ ਸ਼ਹੀਦ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਸਦਾ ਹੀ ਹਾਜ਼ਰ ਨੇ। ਜਦੋਂ ਗੁਰਸਿੱਖ ਭਾਵਨਾ ਸਹਿਤ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਨਤਮਸਤਕ ਹੁੰਦੇ ਹੈ ਤਾਂ ਉਹ ਸਮਸਤ ਸ਼ਕਤੀਆਂ ਗੁਰਸਿੱਖਾਂ ਵਾਸਤੇ ਸਹਾਇਤਾ ਕਰਨ ਵਾਸਤੇ ਉਹਨਾਂ ਦੇ ਸੀਸ ਤੇ ਆਪਣਾ ਹੱਥ ਧਰ ਦਿੰਦੀਆਂ ਹਨ। ਇਹ ਸਤਿਗੁਰੂ ਜੀ ਦੇ ਪਾਵਨ ਦਰਬਾਰ ਦਾ ਪ੍ਰਤਾਪ ਹੈ। ਇੱਕ ਇੱਕ ਚੱਪਾ ਗੁਰੂ ਖਾਲਸਾ ਜੀ ਦਰਬਾਰ ਸਾਹਿਬ ਦੀ ਪ੍ਰਕਰਮਾ ਦਾ ਮਹਾਨ ਤਤ ਵੇਤਾ ਸ਼ਹੀਦਾਂ ਮਹਾਂਪੁਰਖਾਂ ਹਠੀਆਂ ਜਪੀਆਂ ਤਪੀਆਂ ਸਿਦਕਬਾਨਾਂ ਦੇ ਨਾਲ ਭਰਿਆ ਪਿਆ ਹੈ ਗੁਰੂ ਖਾਲਸਾ ਜੀ। ਇੱਕ ਇੱਕ ਚੱਪੇ ਤੇ ਸੈਂਕੜੇ ਸ਼ਹੀਦ ਨੇ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਰਾਖੀ ਵਾਸਤੇ ਆਪਣੀਆਂ ਸ਼ਹਾਦਤਾਂ ਦਿੱਤੀਆਂ, ਆਪਣਾ ਖੂਨ ਡੋਲਿਆ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੈਸੇ ਮਹਾਂਪੁਰਖ, ਗਿਆਨੀ ਸੰਤ ਸਿੰਘ ਜੀ ਜੈਸੇ ਮਹਾਂਪੁਰਖ, ਬੇਅੰਤ ਮਹਾਂਪੁਰਖ ਜਿਨ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਬੜਾ ਲੰਮਾ ਅਰਸਾ ਸੇਵਾਵਾਂ ਨਿਭਾਈਆਂ, ਧੰਨ ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਜੈਸੇ ਮਹਾਂਪੁਰਖ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਬਾਣੀ ਦਾ ਪ੍ਰਚਾਰ ਕੀਤਾ, ਬੇਅੰਤ ਸੰਗਤਾਂ ਦਾ ਭਲਾ ਕੀਤਾ, ਐਸੇ ਮਹਾਨ ਪਵਿੱਤਰ ਦਰਬਾਰ ਦਾ ਪ੍ਰਤਾਪ ਛੇਵੇਂ ਪਾਤਸ਼ਾਹ ਕਹਿੰਦੇ ਦਿਨ ਪ੍ਰਤੀ ਦਿਨ ਵਧੇਗਾ। ਨਿਤ ਨਿਤ ਚੜ੍ਹੈ ਸਵਾਈ, ਨਿਤਾ ਪ੍ਰਤੀ ਇਸ ਪਾਵਨ ਦਰਬਾਰ ਦੀ ਮਹਿਮਾ ਸੋਭਾ ਉਹ ਜੁਗਾਂ ਜੁਗਾਂਤਰਾਂ ਤੱਕ ਸੰਸਾਰ 'ਚ ਪ੍ਰਗਟ ਹੋਵੇਗੀ। ਇਹ ਬਚਨ ਕਰਕੇ ਸਤਿਗੁਰੂ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਸਮਸਤ ਸੰਗਤ ਨੂੰ ਸਮਝਾਇਆ ਹੈ।
ਨਿਜ ਮਾਇਆ ਕਰ ਉਰ ਬਿਰਮਾਈ,
ਕਹਿੰਦੇ ਜਿਹੜੇ ਸਾਰੇ ਹੀ ਤਿਆਰ ਹੋ ਕੇ ਆ ਗਏ ਸੀ ਘਰ ਬਾਰ ਛੱਡ ਕੇ ਨਾਲ ਜਾਣ ਨੂੰ, ਮਹਾਰਾਜ ਜੀ ਨੇ ਸਭ ਤੇ ਮਾਇਆ ਪਾਤੀ ਆਪਣੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰਦੇਵ ਮਾਇਆ ਵਰਤਾ ਦਿੰਦੇ ਆਪਣੀ, ਕਹਿੰਦੇ ਸਾਰਿਆਂ ਤੇ ਆਪਣੀ ਮਾਇਆ ਪਾ ਕੇ ਸਭ ਨੂੰ ਬਰਮਾਏ ਕਹੀਏ ਭਰਮਾ ਦਿੱਤਾ।
ਸਭ ਕੋ ਸਦਨ ਲਗੀ ਤਬ ਆਛੇ,
ਜਿਹੜੇ ਬਿਲਕੁਲ ਹੀ ਘਰ ਦਾ ਮੂੰਹ ਛੱਡ ਕੇ ਆ ਗਏ ਸੀ ਨਾ ਵੀ ਹੁਣ ਨੀ ਜਾਣਾ ਅਸੀਂ ਘਰ, ਨਾਲ ਹੀ ਜਾਵਾਂਗੇ ਛੇਵੇਂ ਪਾਤਸ਼ਾਹ ਦੇ। ਜਦੋਂ ਮਹਾਰਾਜ ਜੀ ਨੇ ਮਾਇਆ ਪਾਈ ਨਾ, ਇਕਦਮ ਘਰ ਚੇਤੇ ਆ ਗਏ, ਮਾਈਆਂ ਨੇ ਸੋਚਿਆ ਵੀ ਅਸੀਂ ਤਾਂ ਰੋਟੀਆਂ ਪਾ ਕੇ ਆਈਆਂ ਸੀ, ਕਿਸੇ ਆਖਿਆ ਮੈਂ ਤਾਂ ਬਹੂਆ ਖੁੱਲ੍ਹਾ ਛੱਡ ਆਈ, ਕਿਸੇ ਨੇ ਆਖਿਆ ਮੈਂ ਤਾਂ ਦੁਕਾਨ ਖੁੱਲ੍ਹੀ ਛੱਡ ਆਇਆ, ਸਾਰਿਆਂ ਤੇ ਮਾਇਆ ਪੈ ਗਈ, ਸਭ ਨੂੰ ਆਪੋ ਆਪਣੇ ਘਰ ਚੇਥੇ ਆ ਗਏ, ਸਤਿਗੁਰਾਂ ਨੇ ਹੀ ਵਰਤਾਈ। ਮਹਾਰਾਜ ਜੀ ਦੀ ਮਾਇਆ ਬਲਵਾਨ ਹੈ ਨਾ, ਉਹ ਵਰਤਾ ਦਿੱਤੀ, ਪਾਤਸ਼ਾਹ ਨੂੰ ਵਰਤਾਉਣੀ ਪਈ ਨਹੀਂ ਤਾਂ ਉਹ ਸਾਰੀ ਤਿਆਰ ਸੀ ਨਗਰ ਉਜਾੜ ਕੇ ਜਾਣ ਨੂੰ। ਗੁਰੂ ਸਾਹਿਬ ਨੇ ਵੇਖਿਆ ਇਹ ਯੋਗ ਨਹੀਂ ਹੈ, ਗੁਰੂ ਸਾਹਿਬ ਜੀ ਦੀ ਨਗਰੀ ਹੈ, ਸੰਘਣੀ ਬੱਸੇ ਗੁਰੂ ਅਰਜਨ ਸਾਹਿਬ ਨੇ ਵਸਾਈ ਆ, ਉਹਨਾਂ ਬਚਨ ਕੀਤੇ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਮਾਇਆ ਵਰਤਾ ਦਿੱਤੀ। ਸਭ ਕੋ ਸਦਨ ਲੱਗੇ ਤਬ ਅੱਛੇ, ਜਿਨ੍ਹਾਂ ਨੂੰ ਆਪਣੇ ਘਰ ਪਹਿਲਾਂ ਚੰਗੇ ਨਹੀਂ ਸੀ ਲੱਗਦੇ ਪਏ ਪੰਜ ਸੱਤ ਮਿੰਟ ਪਹਿਲਾਂ, ਸਾਰਿਆਂ ਨੂੰ ਉਹ ਘਰ ਚੰਗੇ ਲੱਗਣ ਲੱਗ ਪਏ।
ਪਾਛੀ ਹਟਨ ਅਖਿਲ ਮਨ ਬਾਂਚੇ,
ਹੁਣ ਸਾਰਿਆਂ ਦਾ ਮਨ ਕਰਨ ਲੱਗ ਪਿਆ ਵੀ ਚਲੋ ਹੁਣ ਚੱਲੀਏ ਵਾਪਸ, ਗੁਰੂ ਸਾਹਿਬ ਨੇ ਕਹਿ ਦਿੱਤਾ ਤੇ ਹੁਣ ਚੱਲੀਏ।
ਦੈ ਧੀਰਜ ਸਤਿਗੁਰ ਸਭ ਤਾਈ,
ਮਹਾਰਾਜ ਜੀ ਨੇ ਧੀਰਜ ਦੇ ਕੇ ਸਾਰੀ ਸੰਗਤ ਨੂੰ
ਹਰੀ ਚੰਦ ਕੋ ਭੁਜ ਪਕੜਾਈ,
ਬਾਬਾ ਹਰੀ ਚੰਦ ਜੀ ਨੂੰ ਮਹਾਰਾਜ ਜੀ ਨੇ ਡਿਊਟੀ ਲਾ ਦਿੱਤੀ ਕਿ ਤੁਸੀਂ ਸੇਵਾ ਸੰਭਾਲ ਕਰਨੀ ਦਰਬਾਰ ਸਾਹਿਬ ਦੀ, ਤੁਸੀਂ ਜਿੰਨੀ ਸੰਗਤ ਆਈ ਗਈ ਆ ਇਹਨਾਂ ਦੀ ਸੰਭਾਲ ਕਰਨੀ ਹੈ।
ਜਾਨ ਸਸੁਰ ਬੜ ਬੰਧਨ ਕਰਕੇ,
ਔਰ ਫਿਰ ਸਨਮਾਨ ਵੀ ਕੀਤਾ ਕਿਉਂਕਿ ਸਹੁਰਾ ਸਾਹਿਬ ਨੇ ਵੱਡੇ ਥਾਂ ਨੇ, ਇਹ ਜਾਣ ਕੇ ਮਹਾਰਾਜ ਜੀ ਨੇ ਵੰਦਨਾ ਕੀਤੀ ਬਾਬਾ ਹਰੀ ਚੰਦ ਜੀ ਨੂੰ।
ਮੁਰੀ ਸਰਬਈ ਦਰਸ਼ਨ ਹਰ ਕੇ,
ਸਾਰੀ ਸੰਗਤ ਦਰਸ਼ਨ ਕਰਕੇ ਵਾਪਸ ਪਰਤੀ।
ਸਿਵਕਾ ਪਰ ਸਤਿਗੁਰ ਆਰੂਡੇ,
ਇੱਕ ਪਾਲਕੀ ਵਿੱਚ ਮਹਾਰਾਜ ਛੇਵੇਂ ਪਾਤਸ਼ਾਹ ਜੀ ਸਵਾਰ ਹੋਏ।
ਮਾਰਗ ਗਮਨੇ ਜਿਸ ਗੁਣ ਗੂਡੇ,
ਮਹਾਨ ਗੁਣਾਂ ਦੇ ਧਾਰਨੀ ਸਤਿਗੁਰੂ ਜੀ ਰਸਤੇ ਤੇ ਤੁਰ ਪਏ।
ਹਰੀ ਚੰਦ ਮਿਲ ਤਨੁ ਜਾ ਸਾਥ,
ਬਾਬਾ ਹਰੀ ਚੰਦ ਜੀ ਆਪਣੀ ਧੀ ਰਾਣੀ ਸਤਿਕਾਰਯੋਗ ਮਾਤਾ ਨਾਨਕੀ ਜੀ ਨੂੰ ਮਿਲੇ।
ਫਿਰ ਹੱਥ ਦੋ ਹੱਥ ਕੇ ਮਾਤ,
ਆਪਣੇ ਪਿਆਰੇ ਦੋਤਰੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਘੁੱਟ ਕੇ ਆਪਣੀ ਗੱਲ ਬੱਕੜੀ ਚ ਲੈ ਕੇ ਮਿਲੇ।
ਤ੍ਰੈ ਗੁਰ ਮੈਲਾ ਸੋ ਨਰ ਨਾਰੀ,
ਤਿੰਨੇ ਸਤਿਗੁਰਾਂ ਦੇ ਮੈਲ ਉਹਨਾਂ ਨੂੰ ਸਭ ਨੂੰ ਜਾ ਕੇ ਮਿਲੇ।
ਮਿਲ ਮਿਲ ਅਕਲ ਬੰਦਨਾ ਧਾਰੀ,
ਸਭ ਨੂੰ ਬੰਦਨਾ ਕੀਤੀ, ਸਭ ਨੂੰ ਪ੍ਰਣਾਮ ਕੀਤੀ।
ਜਥਾ ਯੋਗ ਕਹਿ ਸੁਣ ਕਰ ਸਾਰੇ,
ਜਥਾ ਯੋਗ ਸਾਰੀ ਸੰਗਤ ਨਾਲ ਬਚਨ ਬਿਲਾਸ ਹੋਏ। ਅੰਮ੍ਰਿਤਸਰ ਸਾਹਿਬ ਦੀਆਂ ਬੇਅੰਤ ਇਸਤਰੀਆਂ ਮਾਈਆਂ, ਮਾਤਾ ਦਬੋਦਰੀ ਜੀ ਦੀਆਂ ਸਖੀਆਂ, ਮਾਤਾ ਨਾਨਕੀ ਜੀ ਦੀਆਂ ਸਹੇਲੀਆਂ, ਉਹ ਸਭ ਆਣ ਕੇ ਮਿਲੀਆਂ ਤੇ ਗੱਲਬਾਤ ਕਰਕੇ ਗਈਆਂ।
ਆਪੇ ਆਪਣੇ ਸਦਨ ਸਿਧਾਰੇ,
ਸਾਰੀ ਸੰਗਤ ਆਪੋ ਆਪਣਿਆਂ ਘਰਾਂ ਨੂੰ ਵਾਪਸ ਪਰਤ ਗਏ।
ਜਮੋ ਸਹਿਤ ਗੁਰ ਕੀਨ ਪਿਆਨਾ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ 3000 ਘੋੜ ਸਵਾਰ ਨੇ, ਉਹਨਾਂ ਤੋਂ ਇਲਾਵਾ ਕਈ ਊਂਠਾਂ ਤੇ ਸਮਾਨ ਲੱਦਿਆ, ਗੱਡੇ ਨੇ, ਗੜਬੈਲਾਂ ਨੇ, ਬਲਦ ਨੇ, ਖੱਚਰਾਂ ਨੇ, ਹੋਰ ਬਹੁਤ ਸਾਰੇ ਸੇਵਾਦਾਰ ਦਾਸੀਆਂ ਦਾਸ ਨਾਲ ਹਨ।
ਦੁੰਦਪ ਬਜਿਓ ਕੈ ਘਨਗਰ ਜਾਨਾ,
ਸਤਿਗੁਰੂ ਜੀ ਦੀ ਫੌਜ ਦੇ ਨਾਲ ਨਗਾਰਾ ਵੱਜਿਆ, ਜਦੋਂ ਨਗਾਰੇ ਤੇ ਚੋਭ ਲੱਗੀ ਏਦਾਂ ਜਾਪਦਾ ਜਿਵੇਂ ਬੱਦਲ ਗਰਜਿਆ ਹੋਵੇ।
ਸਗਲ ਕੁਟੰਬ ਸੰਗ ਮੈਂ ਲੀਨਾ,
ਸਾਰਾ ਪਰਿਵਾਰ ਸਾਰਾ ਕੁਟੰਬ ਸਤਿਗੁਰੂ ਜੀ ਨੇ ਨਾਲ ਲਿਆ ਹੈ।
ਸਨੇ ਸਨੇ ਗੁਰ ਚਲਬੋ ਕੀਨਾ,
ਸਹਿਜੇ ਸਹਿਜੇ ਮਹਾਰਾਜ ਜੀ ਤੁਰਦੇ ਜਾ ਰਹੇ ਨੇ ਅੰਮ੍ਰਿਤਸਰ ਸਾਹਿਬ ਤੋਂ ਤਰਨ ਤਾਰਨ ਸਾਹਿਬ ਵਾਲਾ ਜਿਹੜਾ ਰਸਤਾ, ਕਿਉਂਕਿ ਮੋਗੇ ਵੱਲ ਆਉਣਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੋਗੇ ਆਉਣਾ ਹੋਵੇ ਤੇ ਵਾਇਆ ਤਰਨ ਤਾਰਨ ਸਾਹਿਬ ਤੋਂ ਹੀ ਪੁਰਾਣਾ ਰਸਤਾ ਹੀ ਚੱਲਦਾ ਆਉਂਦਾ, ਹੁਣ ਵੀ ਉਹੀ ਰਾਹ ਹੈ। ਤੋ ਪਾਤਸ਼ਾਹ ਜੀ ਸ੍ਰੀ ਤਰਨ ਤਾਰਨ ਸਾਹਿਬ ਵੱਲ ਵਧੇ ਹਨ।
ਹੁਤੇ ਕੋਸ ਨੋ ਤਾਰਨ ਤਰਨ,
ਅੰਮ੍ਰਿਤਸਰ ਸਾਹਿਬ ਤੋਂ ਤਕਰੀਬਨ 9 ਕੋਹ ਦੀ ਵਾਟ ਤੇ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਸਥਾਨ ਹੈ ਗੁਰਦੁਆਰਾ ਤਰਨ ਤਾਰਨ ਸਾਹਿਬ।
ਤੀਰਥ ਪਿਖਿਓ ਪਾਪ ਗਨ ਹਰਨ,
ਮਹਾਨ ਪਵਿੱਤਰ ਤੀਰਥ ਹੈ ਜਿਸ ਦੇ ਦਰਸ਼ਨ ਕੀਤੇ ਹੀ ਪਾਪ ਨਸ਼ਟ ਭ੍ਰਸ਼ਟ ਹੋ ਜਾਂਦੇ ਨੇ। 6ਵੇਂ ਪਾਤਸ਼ਾਹ ਨੇ ਕਈ ਵਾਰ ਇੱਥੇ ਚਰਨ ਪਾਏ ਹਨ।
ਪੂਰਬ ਦਿਸ਼ ਕੋ ਡੇਰੇ ਪਾਏ,
ਤਰਨ ਤਾਰਨ ਸਰੋਵਰ ਦੇ ਚੜ੍ਹਦੇ ਵਾਲੇ ਪਾਸੇ ਜਿੱਥੇ ਹੁਣ ਵੀ ਮਹਾਰਾਜ 6ਵੇਂ ਪਾਤਸ਼ਾਹ ਦਾ ਦਰਬਾਰ ਹੈ, ਅਸਥਾਨ ਹੈ, ਉੱਥੇ ਪਾਤਸ਼ਾਹ ਜੀ ਨੇ ਡੇਰਾ ਕੀਤਾ, ਪੜਾ ਕੀਤਾ। ਖਾਲਸਾ ਜੀ, ਤਰਨ ਤਾਰਨ ਸਾਹਿਬ ਬੜੀ ਵੱਡੀ ਰਾਜਧਾਨੀ ਰਹੀ ਹੈ ਸਿੱਖਾਂ ਦੀ। ਖਾਲਸੇ ਦੇ ਰਾਜ ਸਮੇਂ ਜਦੋਂ ਮਹਾਰਾਜਾ ਰਣਜੀਤ ਸਿੰਘ ਹੋਣਾ ਦਾ ਸਮਾਂ ਸੀ, ਉਸ ਤੋਂ ਕੁਝ ਸਮਾਂ ਪਹਿਲਾਂ ਜਥੇਦਾਰ ਬਾਬਾ ਨੈਣਾ ਸਿੰਘ ਜੀ ਖਾਲਸੇ ਪੰਥ ਦੇ ਮਹਾਨ 5ਵੇਂ ਜਥੇਦਾਰ ਹੋਏ, ਮਹਾਂਪੁਰਖ ਤੱਤ ਵੇਖਦਾ, ਬਹੁਤ ਹੀ ਉੱਚ ਕੋਟੀ ਦੇ ਮਹਾਂਪੁਰਖ ਸੀ ਜਥੇਦਾਰ ਬਾਬਾ ਨੈਣਾ ਸਿੰਘ ਜੀ। ਉਹਨਾਂ ਨੇ ਤਰਨ ਤਾਰਨ ਸਾਹਿਬ ਆਪਣਾ ਹੈੱਡਕੁਆਰਟਰ ਬਣਾਇਆ ਹੋਇਆ ਸੀ, ਇੱਥੇ ਹੀ ਅਕਾਲੀ ਬਾਬਾ ਫੂਲਾ ਸਿੰਘ ਜੀ ਉਹਨਾਂ ਦੇ ਪਾਸ ਭਰਤੀ ਹੋਏ ਸੀ। ਤਕਰੀਬਨ 22,000 ਘੋੜ ਸਵਾਰ ਫੌਜਾਂ ਨਿਹੰਗ ਸਿੰਘਾਂ ਦੀਆਂ ਉਹ ਇੱਥੇ ਤਰਨ ਤਾਰਨ ਸਾਹਿਬ ਰਿਹਾ ਕਰਦੀਆਂ। ਇੱਥੇ ਬਕਾਇਦਾ ਸ਼ਸਤਰਾਂ ਦੀ ਇੱਕ ਬੜੀ ਵੱਡੀ ਫੈਕਟਰੀ ਜਿਹੜੀ ਸੀ ਉਸ ਵੇਲੇ ਅਕਾਲੀ ਬਾਬਾ ਫੂਲਾ ਸਿੰਘ ਜੀ ਹੋਣਾ ਨੇ ਲਵਾਈ ਕਿ ਸਿੰਘਾਂ ਨੂੰ ਸ਼ਸਤਰਾਂ ਦੀ ਦਿੱਕਤ ਨਾ ਆਵੇ, ਤੇ ਸਿੰਘਾਂ ਨੂੰ ਦਸਤਕਾਰੀ ਦਾ ਜਿਹੜਾ ਗੁਣ ਸੀ ਉਹ ਇੱਥੇ ਦੇਣਾ ਸ਼ੁਰੂ ਕੀਤਾ ਕਿ ਸਿੰਘਾਂ ਕੋਲ ਆਪਣਾ ਹੁਨਰ ਹੋਵੇ, ਲੋੜ ਪਵੇ ਆਪ ਸ਼ਸਤਰ ਬਣਾ ਸਕਣ, ਉੱਥੇ ਹੀ ਰਹਿ ਕੇ ਬਸਤਰ ਸੀਵਣੇ, ਸਿੰਘਾਂ ਵਾਸਤੇ ਕਛਹਿਰੇ ਆਦਿਕ ਚੋਲੇ ਆਦਿਕ ਸੀਵਣ ਦੀ ਕਿਰਤ ਤੋ ਗਾਤਰਿਆਂ ਦੇ ਵਿੱਚ ਉੱਥੇ ਨਾਲ ਫਿਰ ਗੁਰਬਾਣੀ ਦੇ ਪੜ੍ਹਨ ਪੜਾਉਣ ਦੀ ਜਿਹੜੀ ਸੰਥਿਆ ਦੀ ਮਰਿਆਦਾ ਉਹ ਵੀ ਮਹਾਂਪੁਰਖਾਂ ਨੇ ਤਰਨ ਤਾਰਨ ਸਾਹਿਬ ਚਲਾਈ। ਹੁਣ ਤਾਂ ਹੀ ਵੀ ਆਪ ਜੀ ਜਦੋਂ ਤਰਨ ਤਾਰਨ ਸਾਹਿਬ ਜਾਓ ਤੇ ਪਰਿਕਰਮਾ ਵਿੱਚ ਜਥੇਦਾਰ ਬਾਬਾ ਨੈਣਾ ਸਿੰਘ ਜੀ ਦਾ ਮਹਾਂਪੁਰਖਾਂ ਦਾ ਪਵਿੱਤਰ ਸਥਾਨ ਹੈ, ਸੰਗਤਾਂ ਉੱਥੇ ਪਰਿਕਰਮਾ 'ਚ ਦਰਸ਼ਨ ਕਰਦੀਆਂ ਹਨ। ਇੱਕ ਪਾਸੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਵੀ ਪਵਿੱਤਰ ਸਥਾਨ ਯਾਦਗਾਰ। ਤੋ ਇਹ ਮਹਾਨ ਪਵਿੱਤਰ ਸਥਾਨ ਸੀ ਖਾਲਸੇ ਪੰਥ ਦਾ। 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਦਇਆ ਮਇਆ ਕਰਕੇ 1,57,000 ਰੁਪਈਆ ਉਸ ਵੇਲੇ ਉਹਨਾਂ ਨੇੜੇ ਤੇੜੇ, ਕਿਉਂਕਿ 2 ਪਿੰਡਾਂ ਦੀ ਇਹ ਜ਼ਮੀਨ ਸੀ, ਕਈ ਕਹਿੰਦੇ 5-7 ਪਿੰਡਾਂ ਦੀ ਲੜਾਈ ਝਗੜਾ ਰਹਿੰਦਾ ਸੀ, ਜਗ੍ਹਾ ਪਿੱਛੇ ਬੜੇ ਕਤਲ ਹੁੰਦੇ, ਲੋਕ ਲੜਦੇ ਭਿੜਦੇ। ਮਹਾਰਾਜ ਜੀ ਨੇ ਕਈ ਪਿੰਡ ਸਾਰਿਆਂ ਨੂੰ ਸੱਦ ਕੇ ਉਹਨਾਂ ਨੂੰ ਆਖਿਆ, ਭਾਈ ਇੱਥੇ ਸਕਲੇਸ਼ ਕਰ ਦਿਓ, ਜਗ੍ਹਾ ਪਿੱਛੇ ਅਸੀਂ ਇੱਥੇ ਪਵਿੱਤਰ ਸਥਾਨ ਤੀਰਥ ਬਣਾਉਂਦੇ ਹਾਂ। ਅਤੇ ਗੁਰਦੇਵ ਨੇ 1,57,000 ਰੁਪਈਆ ਉਹਨਾਂ ਪਿੰਡਾਂ ਵਾਲਿਆਂ ਨੂੰ ਉਹਨਾਂ ਵੇਲੇ ਦੇ ਕੇ, ਜਿਸ ਵੇਲੇ 1,57,000 ਰੁਪਈਏ ਦੀ ਜੇ ਜ਼ਮੀਨ ਖਰੀਦਣੀ ਹੁੰਦੀ ਤੇ ਸੈਂਕੜੇ ਏਕੜ ਜ਼ਮੀਨ ਖਰੀਦੀ ਜਾ ਸਕਦੀ, ਸੈਂਕੜੇ ਤੇ ਹਜ਼ਾਰਾਂ ਹੀ ਖਰੀਦੀ ਜਾ ਸਕਦੀ ਸੀ। ਪਰ ਪਾਤਸ਼ਾਹ ਨੇ ਪਿੰਡ ਵੇਖੇ ਵੀ ਕਈ ਪਿੰਡ ਨੇ ਸਾਰਿਆਂ ਨੂੰ ਮਾਇਆ ਦਾ ਖਜ਼ਾਨਾ ਖੁੱਲ੍ਹਾ ਮਿਲ ਜਾਏ,
ਤੂੰ ਝਗੜਾ ਵੀ ਨਿਬੇੜਿਆ, ਮਹਾਨ ਅਸਥਾਨ ਤੀਰਥ ਸਤਿਗੁਰੂ ਜੀ ਨੇ ਪ੍ਰਗਟ ਕੀਤਾ, ਬਚਨ ਕੀਤਾ ਜੇ ਕੋਈ ਕੋੜੀ ਇੱਥੇ ਇਸ਼ਨਾਨ ਕਰੇਗਾ ਉਹਦੇ ਕੋੜ ਦੀ ਕੁਸ਼ਟ ਦੀ ਨਿਰਵਿਰਤੀ ਹੋਵੇਗੀ। ਹੁਣ ਵੀ ਤਰਨ ਤਾਰਨ ਸਾਹਿਬ ਮੱਸਿਆ ਦਾ ਜੋੜ ਮੇਲਾ ਭਰਦਾ ਹੈ, ਤਿਲ ਸੁੱਟਣ ਨੂੰ ਥਾਂ ਨਹੀਂ ਹੁੰਦੀ। ਇੱਕ ਦਿਨ ਪਹਿਲਾਂ ਇੰਨੀ ਸੰਗਤ ਸ੍ਰੀ ਤਰਨ ਤਾਰਨ ਸਾਹਿਬ ਹਾਜ਼ਰ ਹੁੰਦੀ ਹੈ, ਹੁਣ ਵੀ ਵਰਤਮਾਨ ਸਮੇਂ 'ਚ। ਤੋ ਐਸੀ ਮਹਾਰਾਜ ਜੀ ਦੀ ਇਹ ਬਰਕਤ ਵਾਲਾ ਸਥਾਨ ਹੈ। ਸਤਿਗੁਰੂ ਜੀ ਨੇ ਚੜ੍ਹਦੇ ਵਾਲੇ ਪਾਸੇ ਛੇਵੇਂ ਪਾਤਸ਼ਾਹ ਨੇ ਉਤਾਰਾ ਕੀਤਾ ਹੈ।
ਬਰਨ ਬਰਨ ਕੀ ਤੰਬੂ ਲਾਏ,
ਹੁਣ ਤਾਂ ਚਲੋ ਆਲੇ ਦੁਆਲੇ ਨਗਰ ਹੈ, ਆਬਾਦੀ ਹੈ, ਉਦੋਂ ਖੁੱਲਾ ਥਾਂ ਸੀ ਤੇ ਪਰਿਕਰਮਾ ਵੀ ਕੱਚੀ ਸੀ। ਰੰਗ ਰੰਗ ਦੇ ਸੋਹਣੇ ਤੰਬੂ ਕਨਾਤਾਂ ਉਹ ਤਾਣ ਦਿੱਤੇ ਗਏ ਨੇ।
ਕਰ ਵਿਸਰਾਮ ਜਾਮਨੀ ਟਾਰੀ,
ਔਰ ਵਿਸ਼ਰਾਮ ਕਰਕੇ ਰਾਤ ਬਤੀਤ ਕੀਤੀ।
ਉੱਠ ਸਤਿਗੁਰ ਸੋਚ ਕੋ ਤਾਰੀ,
ਅਗਲੇ ਦਿਨ ਪਹਿਰ ਰਾਤ ਰਹਿੰਦਿਆਂ ਉੱਠੇ ਤੇ ਸੋਚ ਇਸ਼ਨਾਨ ਕੀਤਾ।
ਕਰ ਇਸ਼ਨਾਨ ਦੀ ਕਰ ਧਨ ਦਾਨ,
ਪਾਤਸ਼ਾਹ ਨੇ ਤਰਨ ਤਾਰਨ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ। ਬੇਅੰਤ ਜੀ ਦਾਨ ਦਕਸ਼ਣਾ ਲੈਣ ਆਏ, ਸਭ ਦੀਆਂ ਝੋਲੀਆਂ ਦਾਨ ਨਾਲ ਭਰੀਆਂ।
ਸ੍ਰੀ ਅਰਜਨ ਕੇ ਗਏ ਸਥਾਨ,
ਫਿਰ ਸ੍ਰੀ ਦਰਬਾਰ ਸਾਹਿਬ। ਤਰਨ ਤਾਰਨ ਸਾਹਿਬ ਜੋ ਅਸਥਾਨ ਹੈ, ਇਸ ਅਸਥਾਨ ਦਾ ਨਾਮ ਹੀ ਸ੍ਰੀ ਦਰਬਾਰ ਸਾਹਿਬ ਹੈ। ਤੋ ਸ੍ਰੀ ਦਰਬਾਰ ਸਾਹਿਬ ਮਹਾਰਾਜ ਜੀ ਦਰਸ਼ਨਾਂ ਨੂੰ ਗਏ।
ਹੱਥ ਜੋੜੇ ਅਰਦਾਸ ਕਰਾਈ,
ਹੱਥ ਜੋੜ ਕੇ ਸ੍ਰੀ ਦਰਬਾਰ ਸਾਹਿਬ ਅਰਦਾਸ ਬੇਨਤੀ ਕਰਵਾਈ।
ਕਰ ਬੰਦਨ ਸਿਵਕਾ ਮੰਗਵਾਈ,
ਨਮਸਕਾਰ ਕੀਤੀ, ਅਰਦਾਸ ਬੇਨਤੀ ਕਰਕੇ ਮਹਾਰਾਜ ਜੀ ਨੇ ਚਾਲੇ ਦੀਆਂ ਤਿਆਰੀਆਂ ਕੀਤੀਆਂ ਤੇ ਪਾਲਕੀ ਮੰਗਵਾਈ।
ਚੜ ਕਰ ਸਤਿਗੁਰ ਪੰਥ ਪਧਾਰੇ,
ਪਾਤਸ਼ਾਹ ਅੱਜ ਵੀ ਘੋੜੇ ਤੇ ਨਹੀਂ ਚੜੇ, ਮਹਾਰਾਜ ਅੱਜ ਵੀ ਪਾਲਕੀ ਚ ਸਵਾਰ ਹੋ ਕੇ ਗਏ।
ਸੰਗ ਚਮੂ ਚੱਲ ਬਜਤ ਨਗਾਰੇ,
ਮਹਾਰਾਜ ਜੀ ਦੀਆਂ ਫੌਜਾਂ ਨਾਲ ਜਾ ਰਹੀਆਂ ਨੇ, ਨਗਾਰੇ ਵੱਜਦੇ ਜਾ ਰਹੇ ਨੇ।
ਅਗਰ ਗ੍ਰੰਥ ਸਾਹਿਬ ਅਸਵਾਰੀ,
ਸਭ ਤੋਂ ਮੂਹਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਖਾਸਾ, ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਜਿਹੜਾ ਉਹਾਂ ਹੀਰਿਆਂ ਨਾਲ ਜੜੀ ਸਭ ਤੋਂ ਮੂਹਰੇ ਜਾ ਰਹੀ ਹੈ।
ਚਾਰੂ ਚਮਰ ਟੁਰਤ ਦੁਤੀ ਪਾਰੀ,
ਸਤਿਗੁਰਾਂ ਦੇ ਪਾਵਨ ਸਰੂਪ ਉੱਤੇ ਬੜਾ ਸੁੰਦਰ ਸਫੇਦ ਰੰਗ ਦਾ ਚਵਰ ਦੋਵਾਂ ਪਾਸੇ ਝੁੱਲ ਰਿਹਾ।
ਪਾਛੇ ਸਭ ਕੁਟੰਬ ਮਗ ਚਾਲਤ,
ਪਿੱਛੇ ਪਿੱਛੇ ਸਾਰਾ ਪਰਿਵਾਰ ਕੁਟੰਬ ਮਾਤਾ ਜੀ ਹੋਣੀ ਦਾਸੀਆਂ ਦਾਸ ਜਾ ਰਹੇ ਨੇ।
ਸ਼ਬਦ ਹੋਤ ਬੜਿਆ ਪਗ ਡਾਲਤ,
ਘੋੜੇ ਤੁਰਦੇ ਨੇ, ਘੋੜਿਆਂ ਦੇ ਪੌੜਾਂ ਦੀ ਆਵਾਜ਼ ਸੁਣਾਈ ਦਿੰਦੀ ਹੈ, ਕਈ ਘੋੜੇ ਹਿਣਕਦੇ ਨੇ। ਵੇਖੋ ਆਪ ਜੀ ਸੋਚਦੇ ਹੋਵੋਗੇ ਵੀ ਇਹ ਕੱਲੀ ਕੱਲੀ ਨਿੱਕੀ ਨਿੱਕੀ ਗੱਲ ਇੱਥੇ ਲਿਖਣ ਦੀ ਕੀ ਲੋੜ ਹੈ ਕਿ ਭਾਈ ਸਾਹਿਬ ਬੜੀ ਬਰੀਕੀ ਨਾਲ ਵੀ ਘੋੜੇ ਹਿਣਕ ਰਹੇ ਨੇ, ਉਹਨਾਂ ਦੇ ਪੌੜਾਂ ਦੀ ਆਵਾਜ਼ ਹੈ, ਅੱਗੇ ਪਾਲਕੀ ਹੈ, ਪਿੱਛੇ ਸਤਿਗੁਰਾਂ ਦੀ ਪਾਲਕੀ ਹੈ, ਪਿੱਛੇ ਫਿਰ ਪਰਿਵਾਰ ਹੈ, ਦਾਸੀਆਂ ਦਾਸ ਨੇ, ਇਹ ਕਿਉਂ ਲਿਖਦੇ ਆ ਘੜੀ ਇਹ ਬਚਨ ਬੜੀ ਬਰੀਕੀ ਨਾਲ ਕੱਲੀ ਕੱਲੀ ਗੱਲ? ਸਿੱਧਾ ਵੀ ਤਾਂ ਕਹਿ ਸਕਦੇ ਆ ਵੀ ਸਾਰੇ ਜਾ ਰਹੇ ਨੇ, ਪਰ ਨਾਲ ਕੱਲੀ ਕੱਲੀ ਗੱਲ ਦਾ ਵੇਰਵਾ ਦਿੰਦੇ। ਇਹਦਾ ਮਤਲਬ ਇਹ ਹੁੰਦਾ ਹੈ ਕਿ ਸਾਡੀ ਸੁਰਤ ਉੱਥੇ ਲਿਜਾਣਾ ਚਾਹੁੰਦੇ, ਇਹ ਮਹਿਸੂਸ ਹੋਵੇ ਵੀ ਸਾਨੂੰ ਪ੍ਰਤੱਖ ਦਰਸ਼ਨ ਹੋ ਰਹੇ ਹੈ। ਘੋੜੇ ਹਿਣਕ ਰਹੇ ਨੇ ਜੀ, ਉਹਨਾਂ ਦੇ ਪੈਰਾਂ ਵਿੱਚ ਪਾਏ ਜਿਹੜੇ ਕਈ ਤਰ੍ਹਾਂ ਦੇ ਆਭੂਸ਼ਣ ਨੇ ਉਹ ਖੜਕਦੇ ਹੈ, ਅਤੇ ਉਹਨਾਂ ਦੇ ਪੌੜਾਂ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਬਲਦ ਜਾ ਰਹੇ ਨੇ ਜਿਨ੍ਹਾਂ ਦੇ ਗਲਾਂ 'ਚ ਟੱਲੀਆਂ ਪਾਈਆਂ ਹੋਈਆਂ, ਉੱਤੇ ਬੈਠੇ ਜਿਹੜੇ ਬਲਦਾਂ ਨੂੰ ਹੱਕਣ ਵਾਲੇ ਉਹ ਹੱਕਦੇ ਆ ਤਰ ਤਰ ਕਰਕੇ, ਜਿਵੇਂ ਬਲਦਾਂ ਨੂੰ ਛੇਤੀ ਤੱਤ ਏਦਾਂ ਬੋਲਦੇ, ਉਹ ਬਲਦਾਂ ਨੂੰ ਤੋਰਨ ਵਾਲੀ ਬੋਲੀ ਵੱਖਰੀ ਹੁੰਦੀ, ਹੁਣ ਤਾਂ ਨਹੀਂ ਰਹੀ, ਪੁਰਾਣੇ ਬਜ਼ੁਰਗਾਂ ਕੋਲੋਂ ਸੁਣੀ ਦੀ ਸੀ, ਉਹ ਏਦਾਂ ਤੋਰਦੇ ਹਨ।
ਗਗਨ ਅੱਛਾ ਦੇ ਉੱਠ ਕਰ ਤੂਰ,
ਕਹਿੰਦੇ ਧੂੜ ਉੱਡ ਉੱਡ ਕੇ ਆਕਾਸ਼ ਨੂੰ ਚੜ੍ਹਦੀ ਹੈ।
ਮੰਦ ਤੇਜ ਤਿਸ ਤੇ ਹੋਏ ਸੂਰ,
ਸੂਰਜ ਦਾ ਜਿਹੜਾ ਤੇਜ ਆ ਉਹ ਵੀ ਮੰਦ ਹੋ ਗਿਆ। 3000 ਘੋੜੇ ਜਦੋਂ ਇਕੱਠੇ ਜਾਂਦੇ ਹੋਣਗੇ, ਉਹਨਾਂ ਦੇ ਪੌੜਾਂ ਦੀ ਮਿੱਟੀ ਉੱਡ ਕੇ ਆਕਾਸ਼ ਨੂੰ ਚੜ੍ਹੀ, ਸੂਰਜ ਚੜ੍ਹਿਆ ਨਜ਼ਰ ਨਹੀਂ ਆਉਂਦਾ।
ਚਲਤ ਬਾਇਨੀ ਪੰਕਤ ਕਰੇ,
ਮਹਾਰਾਜ ਜੀ ਦੀਆਂ ਫੌਜਾਂ ਕਵਾਇਦ ਕਰਦੀਆਂ ਜਾ ਰਹੀਆਂ। ਇਹ ਨਹੀਂ ਵੀ ਕੋਈ ਨਿਯਮ ਤੋਂ ਬਿਨਾਂ ਬੇਮਰਿਆਦਾ ਨਹੀਂ, ਜਿੰਨੇ ਘੋੜਿਆਂ ਤੇ ਜਾ ਰਿਹਾ ਪੂਰੀ ਮਰਿਆਦਾ ਵਿੱਚ ਕਵਾਇਦ ਕਰਦਿਆਂ ਜਾ ਰਹੇ ਨੇ।
ਗ੍ਰਾਮ ਪੰਥ ਮੈਂ ਤ੍ਰਿਨ ਕ੍ਰਿਕ ਦਰੀ,
ਰਸਤੇ ਵਿੱਚ ਹੁਣ ਜਦੋਂ 3000 ਘੋੜੇ ਬਲਦ ਫਿਰ ਊਂਟ ਖੱਚਰਾਂ ਹਜ਼ਾਰਾਂ ਦੀ ਗਿਣਤੀ 'ਚ, ਮਾਲ ਡੰਗਰ ਵੀ ਗੁਰੂ ਘਰ ਦਾ ਹੁੰਦਾ ਸੀ ਨਾਲ, ਦੁੱਧ ਦੇਣ ਵਾਲੇ ਪਸ਼ੂ ਆਦਿਕ ਵੀ, ਅਤੇ ਖਾਲਸਾ ਜੀ ਫਿਰ ਸੁਭਾਵਕ ਸੀ ਨਗਰ ਵਿੱਚੋਂ ਜਿੱਥੋਂ ਲੰਘਣਾ, ਘਾਹ ਫਸਲ ਥੋੜ੍ਹੀ ਬਹੁਤੀ ਤਾਂ ਪਸ਼ੂ ਜਾਂਦੇ ਜਾਂਦੇ ਮੂੰਹ ਮਾਰ ਹੀ ਜਾਂਦੇ ਹੁੰਦੇ ਆ। ਜਿੱਥੇ ਕਿਤੇ ਉਤਾਰਾ ਕਰਨਾ ਉੱਥੋਂ ਘਾਹ ਪੱਠੇ ਦਾ ਪ੍ਰਬੰਧ ਕਰਨਾ। ਕਈ ਜਿਹੜੇ ਚੌਧਰੀ ਹੁੰਦੇ ਪਿੰਡਾਂ ਦੇ, ਉਹ ਗੁਰੂ ਘਰ ਨਾਲ ਲਾਗਸ਼ਬਾਜ਼ੀ ਰੱਖਦੇ ਸੀ ਵੀ ਇਹ ਗੁਰੂ ਸਾਹਿਬ ਤਾਂ ਤੁਰਕਾਂ ਦੇ ਖਿਲਾਫ ਲੜ ਰਹੇ ਆ। ਉਹ ਲਾਗਸ਼ਬਾਜ਼ੀ ਕਰਨ ਵਾਲੇ ਘਾਹ ਪੱਠਾ ਨਹੀਂ ਵੱਢਣ ਦਿੰਦੇ, ਉੱਥੇ ਫਿਰ ਸਿੱਖਾਂ ਦਾ ਮਾਰ ਬਕਾਰਾ ਵੀ ਹੋ ਜਾਂਦਾ, ਕੋਈ ਜਾਨਵਰਾਂ ਨੂੰ ਘਾਹ ਪੱਠਾ ਤਾਂ ਪਾਉਣਾ, ਭੁੱਖੇ ਥੋੜ੍ਹੀ ਮਾਰਨੇ। ਹਾਂਜੀ,
ਤ੍ਰਿਣਕਾ ਛੁਟਚੀਨੀ ਜੇ ਡੇਰਾ,
ਜਾਂ ਕਈ ਥਾਵਾਂ ਤੇ ਫਿਰ ਜਬਰੀ ਵੀ ਲੈਣਾ ਪੈਂਦਾ ਘਾਹ ਪੱਠਾ, ਕਿਉਂਕਿ ਜੇ ਕੋਈ ਵੱਢਣ ਤੋਂ ਰੋਕਦਾ ਉਹਨੂੰ ਮਾਇਆ ਦਿੰਦੇ, ਉਹ ਜੇ ਕਈ ਮਾਇਆ ਤੋਂ ਵੀ ਰੋਕਦੇ ਉਹਨੂੰ ਮਾਇਆ ਦੇ ਦਿੰਦੇ, ਫਿਰ ਵੱਢ ਵੀ ਲੈਂਦੇ। ਇਹਨੂੰ ਸ਼ੇਰ ਪੰਜਾ ਕਹਿੰਦੇ ਆ ਖਾਲਸੇ ਦੇ ਬੋਲੇ ਚ, ਉਹ ਸ਼ੇਰ ਪੰਜਾ ਵੀ ਫਿਰ ਸਿੱਖ ਕਰ ਲੈਂਦੇ।
ਪਿਖੇ ਲੋਕ ਰਿਸ ਧਰੇ ਕਨੇਰਾ,
ਜਿਹੜੇ ਤੇ ਸ਼ਰਧਾਲੂ ਉਹਦਾ ਆਪ ਲਿਆਉਂਦੇ ਵੱਢ ਵੱਢ ਕੇ, ਬੱਠੇ ਮਹਾਰਾਜ ਜੀ ਦੇ ਡੰਗਰਾਂ ਵਾਸਤੇ ਘੋੜਿਆਂ ਵਾਸਤੇ ਉਹ ਆਪ ਹਾਜ਼ਰ ਕਰਦੇ ਘਾਹ ਪੱਠਾ, ਤੇ ਜਿਹੜੇ ਇਰਖਾਲੂ ਉਹ ਖੇਤਾਂ ਦੇ ਵਿੱਚ ਡਾਂਗਾਂ ਲੈ ਕੇ ਖਲੋਇਆ ਕਰਨ ਵੀ ਅਸੀਂ ਨਹੀਂ ਆਪਣੇ ਖੇਤ ਚ ਘਾਹ ਪੱਠਾ, ਉਹਨਾਂ ਮਾਇਆ ਵੀ ਸਿੱਖਾਂ ਦੇਣੀ ਵੀ ਮਾਇਆ ਲੈ ਕੇ, ਉਹ ਕਹਿੰਦੇ ਨਹੀਂ ਤੁਸੀਂ ਤਾਂ ਸਰਕਾਰ ਦੇ ਬਾਗੀ ਹੋ ਜੀ, ਤੁਸੀਂ ਬਾਦਸ਼ਾਹ ਦੇ ਖਿਲਾਫ ਲੜਦੇ ਹੋ, ਤੇ ਫਿਰ ਉੱਥੇ ਜਿਹੜੇ ਬਾਦਸ਼ਾਹ ਦੇ ਖਿਲਾਫ ਲੜ ਸਕਦੇ ਉਹਨਾਂ ਨੂੰ ਚੌਧਰੀਆਂ ਨਾਲ ਲੜਨਾ ਕਿਹੜਾ ਔਖਾ ਹੁੰਦਾ ਸੀ। ਉਹ ਕਹਿੰਦੇ ਫਿਰ ਹੁਣ ਤੁਸੀਂ ਆ ਜਾਓ, ਬਾਦਸ਼ਾਹ ਦਾ ਕਦੋਂ ਆਏਗਾ, ਪਹਿਲਾਂ ਆਪਾਂ ਹੀ ਕਰ ਲਈਏ ਇੱਥੇ ਹੱਥ ਦੋ ਦੋ। ਏਦਾਂ ਦਾ ਮਾਰ ਬਕਾਰਾ ਵੀ ਹੋ ਜਾਂਦਾ ਕਈ ਥਾਵਾਂ ਤੇ।
ਪਰ ਜਾ ਕਿਦੋਂ ਹਾਕਮ ਸਹਿ ਸੈਨਾ,
ਕਈ ਸੈਨਾ ਜਿਹੜੀ ਹਾਕਮ ਸੀ ਪਿੰਡਾਂ ਦੇ ਉਹ ਫੌਜ ਲੈ ਕੇ ਆ ਜਾਇਆ ਕਰਨ।
ਜੀ ਬੇਮੁਖ ਮਹਿਮਾ ਸਮਝੇ ਨਾ,
ਇਹ ਉਹ ਬੇਮੁਖ ਨੇ ਜਿਹੜੇ ਗੁਰੂ ਘਰ ਦੀ ਮਹਿਮਾ ਨਹੀਂ ਸਮਝਦੇ, ਇਹ ਨਹੀਂ ਸਨ ਜਾਣਦੇ ਕਿ ਸਤਿਗੁਰੂ ਜੀ ਦੀ ਕੋਈ ਆਪਣੀ ਨਿੱਜੀ ਰੰਜਿਸ਼ ਦੀ ਲੜਾਈ ਨਹੀਂ ਹੈ ਬਾਦਸ਼ਾਹ ਨਾਲ, ਇਹ ਲੜਾਈ ਲੋਕਾਂ ਦੇ ਗਲਾਂ ਵਿੱਚ ਪਈਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟਣ ਵਾਸਤੇ ਹੈ, ਇਹ ਲੜਾਈ ਜ਼ਾਲਮਾਂ ਦੇ ਖਿਲਾਫ ਹੈ, ਇਹ ਲੜਾਈ ਜਰਵਾਣਿਆਂ ਦੇ ਖਿਲਾਫ ਹੈ। ਇਹ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਸੀ।
ਸੇ ਖੁਨ ਸੇ ਜਰੇ ਨੈ ਜਰੇ,
ਮਹਾਰਾਜ ਜੀ ਨਾਲ ਈਰਖਾ ਕਰਦੇ ਸੜਦੇ ਨੇ, ਉਹਨਾਂ ਕੋਲੋਂ ਮਹਾਰਾਜ ਜੀ ਦਾ ਪ੍ਰਤਾਪ ਜਰਿਆ ਨਹੀਂ ਜਾਂਦਾ।
ਮਨੋ ਉਖਾਰਤ ਹੈ ਨਿਜ ਜਰੇ,
ਜਿਹੜੇ ਸਤਿਗੁਰਾਂ ਨੂੰ ਵੇਖ ਕੇ ਸੜਦੇ ਆ ਨਾ, ਕਹਿੰਦੇ ਮਨ ਨੂੰ ਆਪਣੀਆਂ ਜੜਾਂ ਆਪਣੇ ਹੱਥੀ ਪੁੱਟ ਰਹੇ ਨੇ। ਜਿਹੜੇ ਗੁਰੂ ਸਾਹਿਬ ਦਾ ਪ੍ਰਤਾਪ ਵੇਖ ਕੇ ਸੜਦੇ ਆ ਉਹ ਆਪਣੀਆਂ ਜੜਾਂ ਆਪਣੇ ਹੱਥੀ ਪੁੱਟਦੇ ਆ। ਹਾਂਜੀ,
ਪਿਖੇ ਪ੍ਰਤਾਪ ਮਹਾਬਲਵਾਰੇ,
ਸਤਿਗੁਰਾਂ ਦਾ ਪ੍ਰਤਾਪ ਵੇਖਦੇ ਹੋ, ਜਿਹੜੇ ਵੱਡੇ ਵੱਡੇ ਹਾਕਮ ਆਉਂਦੇ, ਕਈ ਤਾਂ ਆਉਂਦੇ ਵੀ ਚੱਲ ਕੇ ਲੜਨੇ ਆ, ਪਰ ਜਦੋਂ ਲੜਨ ਵਾਸਤੇ ਪਹੁੰਚਦੇ ਮਹਾਰਾਜ ਜੀ ਦਾ ਪ੍ਰਤਾਪ ਹੀ ਇੰਨਾ ਵੇਖਦੇ ਬਲ ਵਾਲਾ।
ਕਹੇ ਕਿ ਇਨ ਸ਼ਤਰੂ ਗਨ ਮਾਰੇ,
ਨਾ ਉਹ ਨਾ ਵਾਪਸ ਚਲੇ, ਚਲੋ ਇਹਨਾਂ ਨਾਲ ਨਹੀਂ ਆਪਾਂ ਲੜ ਸਕਦੇ, ਤਾਂ ਉਹ ਨੇ ਜਿਨ੍ਹਾਂ ਨੇ ਵੱਡੇ ਵੱਡੇ ਦੁਸ਼ਮਣ ਜੰਗ ਦੇ ਮੈਦਾਨ ਚ ਮਾਰ ਮੁਕਾਏ ਨੇ।
ਅਰਜੋ ਅਰੇ ਰਹੇ ਸਮਤਾਈ,
ਜਿਹੜਾ ਕੋਈ ਇਹਨਾਂ ਦੇ ਨਾਲ ਅੜ ਕੇ ਬਰਾਬਰੀ ਕਰਨਾ ਚਾਹੇਗਾ,
ਤੂਰਨ ਜਮ ਕਰੇ ਦੇਤ ਪਠਾਈ,
ਜਿਹੜਾ ਇਹਨਾਂ ਨਾਲ ਬਰਾਬਰੀ ਕਰਦਾ ਨਾ, ਇਹਨਾਂ ਨਾਲ ਲੜ ਕੇ ਇਹਨਾਂ ਦੀ ਬਰਾਬਰੀ ਕਰਨਾ ਚਾਹੇ, ਉਹਨੂੰ ਬੜੀ ਛੇਤੀ ਨਾਲ ਜਮਪੁਰੀ ਨੂੰ ਭੇਜ ਦਿੰਦੇ, ਅੱਖ ਦੇ ਫੋਰ ਚ ਛੇਤੀ ਨਾਲ ਹੀ ਜਮਪੁਰੀ ਨੂੰ ਤੋਰ ਦਿੰਦੇ ਐ, ਇਹੋ ਜੇ ਯੋਧੇ ਹਨ।
ਸ਼ਾਹਜਹਾਂ ਤੇ ਤਰਾਸ ਨਾ ਤਰੇ,
ਇਹ ਤਾਂ ਸ਼ਾਹਜਹਾਂ ਦਾ ਡਰ ਨਹੀਂ ਮੰਨਦੇ ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ।
ਸੈਨ ਅਸੰਖਨ ਸੀ ਲੜ ਪਰੇ,
ਇਹ ਤਾਂ ਅਣਗਿਣਤ ਸੈਨਾ ਨਾਲ ਲੜ ਪੈਣਾ, ਆਪਾਂ ਕੀ ਆ ਇਹਨਾਂ ਦੇ ਸਾਹਮਣੇ।
ਸਤਿ ਸ੍ਰੀ ਅਕਾਲ,
ਅਸੰਖ ਸੈਨਾ ਦੇ ਨਾਲ, ਅਣਗਿਣਤ ਸੈਨਾ ਦੇ ਨਾਲ ਵੀ ਇਹ ਲੜ ਪੈਣ।
ਸੱਤ ਹਜ਼ਾਰ ਹਤੇ ਇੱਕ ਬਾਰੀ,
ਪਹਿਲਾ ਜੰਗ ਲੜਿਆ, ਪਹਿਲੇ ਜੰਗ ਵਿੱਚ ਹੀ 500-700 ਨਹੀਂ 7000 ਵੈਰੀਆਂ ਦੀ ਫੌਜ ਮਾਰ ਕੇ ਮਿੱਟੀ ਚ ਗਰਕ ਕਰ ਦਿੱਤੀ, ਜਿਹੜੀ ਭਾਲਿਆਂ ਨਹੀਂ ਥਿਆਂਦੀ। ਉਹ ਭਾਲਿਆਂ ਨਹੀਂ ਥਿਆਂਦੇ ਵੀ ਕਿੱਧਰ ਗਏ।
ਪੁਨੇ ਦੁਗਨ ਇਸ ਤੇ ਸੰਘਾਰੀ,
ਫਿਰ ਦੁਬਾਰਾ ਜੰਗ ਲੜਿਆ ਹਰਗੋਬਿੰਦਪੁਰੇ ਦਾ, ਬਿਆਸ ਦਰਿਆ ਦੇ ਕੰਢੇ, ਉੱਥੇ 15,000 ਫੌਜ ਦਾ ਖੁਰਾ ਖੋਜ ਮਿਟਾ ਕੇ ਰੱਖਤਾ, 15,000 ਫੌਜ ਮਾਰ ਕੇ ਮੁਕਾ ਦਿੱਤੀ, ਦਰਿਆ ਚ ਰੋੜ ਦਿੱਤੀ।
ਤਰਿਓ ਸ਼ਾਹ ਰਣ ਤੇ ਤਰ ਸ਼ੰਕਾ,
ਵੇਖੋ ਏਡਾ ਵੱਡਾ ਬਾਦਸ਼ਾਹ ਜਿਹਦੇ ਕੋਲ ਲੱਖਾਂ ਦੀ ਗਿਣਤੀ ਚ ਫੌਜ ਆ, ਉਹ ਵੀ ਟਾਲਾ ਵੱਟ ਗਿਆ, ਇਹ ਨਾਲ ਮੁੜ ਕੇ ਲੜਨ ਦਾ ਹੌਸਲਾ ਨਹੀਂ ਕੀਤਾ। ਕਹਿੰਦੇ ਆਪਾਂ ਤਾਂ ਨਿੱਕੇ ਮੋਟੇ ਹਾਕਮ ਆ, ਚਲੋ ਦੜ ਵੱਟ ਕੇ ਲੰਘ ਚੱਲੀਏ, ਗਲਤੀ ਕਰਕੇ ਆ ਗਏ ਆ, ਚਲੋ ਚੁੱਪ ਕਰਕੇ ਖਿਸਕ ਚੱਲੋ। ਏਦਾਂ ਮਹਾਰਾਜ ਜੀ ਕੋਲੋਂ ਭੈ ਭੀਤ ਹੋ ਕੇ ਜਾਂਦੇ ਨੇ।
ਇਹਨੇ ਮਿਟਿਓ ਵੀਰ ਬਰ ਬੰਕਾ,
ਨਹੀਂ ਮਿਟਣ ਵਾਲੇ, ਬੜੇ ਬੰਕੇ ਵੀਰ ਨੇ, ਯੋਧੇ ਹਨ, ਸੂਰਮੇ ਹਨ।
ਪ੍ਰਥਮ ਪੰਜ ਗੁਰ ਸ਼ਾਂਤ ਸਰੂਪ,
ਜਿਹੜੀਆਂ ਪਹਿਲੀਆਂ ਪੰਜ ਪਾਤਸ਼ਾਹੀਆਂ ਸੀ, ਬੜੇ ਸ਼ਾਂਤ ਸੀ ਉਹ ਮਹਾਂਪੁਰਖ, ਉਹ ਬੜੇ ਸ਼ਾਂਤ ਰੂਪ ਵਿਚ ਵਰਤੇ ਨੇ।
ਇਹ ਉਤਰ ਸ਼ਸਤਰ ਭਇਓ ਵੱਡ ਭੂਪ,
ਇਹਨਾਂ ਨੇ ਇੱਕ ਤਲਵਾਰ ਨਹੀਂ ਸਗੋਂ ਦੋ ਦੋ ਧਾਰਨ ਕੀਤੀਆਂ, ਬੜੇ ਰਾਜਿਆਂ ਵਾਂਗੂ, ਭੂਪਾਂ ਵਾਂਗੂ। ਵੇਖੋ ਸਹੀ ਕਿੰਨੀ ਕਲਗੀ ਸੁੰਦਰ ਲਾਈ ਹੈ, ਕੈਸਾ ਲਸ਼ਕਰ ਨਾਲ, ਕਿੰਨੀਆਂ ਫੌਜਾਂ ਨੇ ਪਾਲ ਕੀਆ, ਕਿੰਨਾ ਜਲਾਲ ਹੈ।
ਯੋਧਾ ਮਹਾਕਰਨ ਸੰਗਰਾਮੂ,
ਇਹ ਸੰਗਰਾਮ ਕਰਨ ਵਿਚ ਲੜਨ ਵਿਚ ਬੜੇ ਵੱਡੇ ਭਾਰੀ ਯੋਧੇ ਹਨ।
ਦੰਡ ਪ੍ਰਚੰਡ ਦੀ ਬਲ ਤਾਮੂ,
ਕਹਿੰਦੇ ਬਾਵਾਂ ਹੀ ਵੇਖ ਲੋ ਇੰਨੀਆਂ ਬਲੀ ਨੇ, ਇੰਨੇ ਪ੍ਰਚੰਡ ਭੁਜ ਦੰਡੇ ਹਨ।
ਡੀਲ ਦਰਾਜ ਨ ਦੂਸਰ ਕੋਈ,
ਕਹਿੰਦੇ ਕਦ ਕਾਠੀ ਵੇਖੋ, ਕੋਈ ਦਿਸਦਾ ਇਹਨਾਂ ਵਰਗਾ, ਕੋਈ ਦੂਜਾ ਕਦੇ ਵੇਖਿਆ ਇੰਨਾ ਉੱਚਾ ਲੰਮਾ ਕਦ ਕਿਸੇ ਦਾ, ਸਾਢੇ ਸੱਤ ਫੁੱਟ ਉੱਚਾ ਲੰਮਾ ਕਦ ਮਹਾਰਾਜ ਛੇਵੇਂ ਸਾਹਿਬ ਦਾ। ਕਹਿੰਦੇ ਕੋਈ ਏਡੀ ਉੱਚੀ ਕਦ ਕਾਠੀ ਵਾਲਾ ਸਰੀਰ ਵੇਖਿਆ ਤੁਸੀਂ ਕਦੇ, ਇਹੋ ਜਿਹਾ ਬਲਵਾਨ।
ਬਲ ਅਰ ਸ਼ਕਤ ਕਹਾਂ ਸਮ ਹੋਈ,
ਕਿਹਦੇ ਚ ਇੰਨੀ ਤਾਕਤ ਤੇ ਕਿਹਦੇ ਚ ਇੰਨੀ ਸ਼ਕਤੀ ਇਹਨਾਂ ਤੋਂ ਬਿਨਾਂ ਹੋ ਸਕਦੀ ਹੈ।
ਸੁੰਦਰ ਮੁਖ ਮੰਡਲ ਦਰਸੰਤਾ,
ਕਹਿੰਦੇ ਚਿਹਰਾ ਵੇਖੋ ਕਿੰਨਾ ਸੁੰਦਰ, ਧਗ ਧਗ ਕਰਦਾ ਚਿਹਰੇ ਤੇ, ਕ੍ਰਾਂਤੀ ਹੈ, ਇਹੋ ਜਿਹੀ ਸੁੰਦਰਤਾ ਹੈ ਕਿ ਸੁੰਦਰਤਾ ਵੀ ਸ਼ਰਮਸਾਰ ਹੋ ਜਾਂਦੀ ਹੈ ਜਦੋਂ ਇਹਨਾਂ ਦੀ ਸੁੰਦਰਤਾ ਨੂੰ ਵੇਖਦੀ ਹੈ। ਜਿਹੜਾ ਸੁਹੱਪਣ ਹੈ, ਸੁੰਦਰਤਾ ਹੈ, ਉਹ ਸੁੰਦਰਤਾ ਵੀ ਲਜਾਏਮਾਨ ਹੋ ਜਾਂਦੀ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਸੋਹਣੇ ਮੁਖੜੇ ਨੂੰ ਵੇਖਦੀ ਹੈ। ਹਾਂਜੀ,
ਦੀਰਗ ਬੀਰਜ ਧੀਰਜਵੰਤਾ,
ਵੱਡੇ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਮਹਾਨ ਯੋਧੇ ਵੀਰ ਹਨ।
ਇਤਿਆਦਿਕ ਕਹਿ ਆਪਸ ਮਾਈ,
ਇਹਨਾਂ ਆਪਸ ਵਿੱਚ ਲੋਕ ਗੱਲਾਂ ਕਰਦੇ ਰਾਹ ਵਿੱਚ ਜਿਹੜੇ ਦਰਸ਼ਨ ਕਰਦੇ ਨੇ।
ਨਿਜ ਕਰ ਦਬ ਕੇ ਨਿਕਸੇ ਨਾਈ,
ਉਹ ਜਿਹੜੇ ਪਹਿਲਾਂ ਆ ਗਏ ਹੌਸਲਾ ਜਿਹਾ ਕਰਕੇ ਮੁੜ ਕੇ ਫਿਰ ਘਰਾਂ ਚ ਦਬ ਗਏ ਵੀ ਕਿਤੇ ਸਾਡੀ ਕੋਈ ਸ਼ਿਕਾਇਤ ਹੀ ਨਾ ਕਰਦੇ ਵੀ ਅਸੀਂ ਆਏ ਸੀ, ਉਹ ਘਰਾਂ ਚ ਦਰਵਾਜੇ ਭੇੜ ਕੇ ਬੰਦ ਹੋ ਗਏ।
ਚੱਲਿਓ ਜਾਏ ਇੱਕ ਦਿਨ ਹੀ ਰਹੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਏਦਾਂ ਚੱਲਦੇ ਜਾ ਰਹੇ, ਇੱਕੋ ਦਿਨ ਹੀ ਰਹੇ, ਜਿੱਥੇ ਵੀ ਠਹਿਰਦੇ ਨੇ ਇੱਕੋ ਰਾਤ ਹੀ ਰਹਿੰਦੇ ਨੇ ਜਿੱਥੇ ਪੜਾ ਕਰਦੇ ਨੇ।
ਯਾਂ ਤੇ ਨੈ ਕਠੋਰ ਕੋ ਕਹੇ,
ਲੋਕ ਗੱਲਾਂ ਕਰਦੇ ਕਹਿੰਦੇ ਆਪਾਂ ਨੂੰ ਕੀ ਲੋੜ ਹੈ ਜੀ ਲੜਨ ਭਿੜਨ ਦੀ, ਉਹਨਾਂ ਨੇ ਕਿਹੜਾ ਇੱਥੇ ਪੱਕਾ ਰਹਿਣਾ, ਇੱਕ ਦਿਨ ਰਹਿਣਾ ਚਲੇ ਜਾਣਾ, ਉਹਨਾਂ ਨੂੰ ਕਰਨ ਦਿਓ ਆਪਣੀ ਮਰਜ਼ੀ ਜੋ ਕਰਦੇ ਨੇ।
ਹੋਏ ਨੁਕਸਾਨ ਸੀਸ ਸੈਲੇਤ,
ਹੋਏ ਨੀ ਘਾਹ ਪੱਠਾ ਹੀ ਹੈ, ਜੇ ਰਾਹ ਦੇ ਵਿੱਚ ਕੋਈ ਪਸ਼ੂ ਜਾਨਵਰ ਖਾਂਦੇ ਹੈ ਫਿਰ ਉੱਗ ਜਾਏਗਾ ਦੁਬਾਰਾ, ਕੋਈ ਨੀ ਇੱਕ ਇੰਨਾ ਕੁ ਜੇ ਨੁਕਸਾਨ ਹੋਵੇਗਾ ਸਹਿ ਲਵਾਂਗੇ, ਪਰ ਜੇ ਲੜਨ ਗਏ ਤੇ ਜਾਨਾਂ ਚਲੀਆਂ ਗਈਆਂ ਉਹ ਨੀ ਪਰਥਣੀਆਂ, ਘਾਹ ਪੱਠਾ ਤਾਂ ਫਿਰ ਉੱਗ ਜਾਏਗਾ ਦੁਬਾਰਾ। ਏਦਾਂ ਕਈ ਚੌਧਰੀ ਫਿਰ ਬੈਠ ਗਏ ਦੜ ਵੱਟ ਕੇ।
ਨੈ ਬਿਗਰੇ ਸਮਝੇ ਮ੍ਰਿਤ ਹੇਤ,
ਸਮਝ ਗਏ ਵੀ ਕਿਹਨੂੰ ਮਰਨਾ, ਕਿਉਂ ਜਾ ਕੇ ਸਿੱਧਾ ਕਹਿਣਾ ਗੁਰੂ ਸਾਹਿਬ ਨਾਲ ਲੜ ਕੇ ਮੌਤ ਨੂੰ ਆਵਾਜ਼ ਮਾਰਨ ਵਾਲੀ ਗੱਲ ਹੈ।
ਇਸ ਪ੍ਰਕਾਰ ਗਮਨਤ ਸਹਿ ਸੈਨਾ,
ਏਦਾਂ ਮਹਾਰਾਜ ਜੀ ਦੀਆਂ ਫੌਜਾਂ ਜਾ ਰਹੀਆਂ ਕਮਰ ਕੱਸੇ ਕਰਕੇ।
ਮਗ ਮੈਂ ਬਸੇ ਚਲਤ ਦੋਏ ਰਹਿਣਾ,
ਏਦਾਂ ਚਲਦਿਆਂ ਚਲਦਿਆਂ ਦੋ ਕੁ ਰਾਤਾਂ ਹੀ ਰਸਤੇ ਚ ਬਤੀਤ ਕੀਤੀਆਂ।
ਪ੍ਰਥਮ ਪਾਏ ਸੁਧ ਸਾਈਂ ਦਾਸ,
ਉਧਰ ਬਾਬਾ ਸਾਈਂ ਦਾਸ ਜੀ ਹੋਣਾ ਨੂੰ ਖਬਰ ਮਿਲ ਗਈ ਵੀ ਸਤਿਗੁਰੂ ਜੀ ਆ ਰਹੇ ਨੇ।
ਇਤ ਆਗਮਨ ਭਇਓ ਸੁਖਰਾਸ,
ਸਤਿਗੁਰੂ ਸੁਖਦਾਤੇ ਦਾ ਆਗਮਨ ਹੋਇਆ ਹੈ।
ਜਮੂ ਸਰਬ ਪਰਿਵਾਰ ਸਮੇਤ,
ਸਤਿਗੁਰੂ ਸਾਰੀ ਫੌਜ ਸਮੇਤ ਪਰਿਵਾਰ ਸਮੇਤ ਆ ਰਹੇ ਨੇ।
ਨਿਕਟ ਪਹੁੰਚੇ ਕਿਰਪਾ ਨਿਕੇਤ,
ਕਿਰਪਾ ਨਿਕੇਤ ਸਤਿਗੁਰੂ ਜੀ ਨੇੜੇ ਆ ਗਏ ਨੇ ਡਰੋਲੀ ਦੇ।
ਲੀ ਨਰ ਸੰਘ ਆਏ ਅਗਵਾਈ,
ਭਾਈ ਸਾਈ ਦਾਸ ਜੀ ਨਗਰ ਨਿਵਾਸੀਆਂ ਨੂੰ ਨਾਲ ਲੈ ਕੇ ਸਤਿਗੁਰਾਂ ਦਾ ਸਵਾਗਤ ਕਰਨ ਲਈ, ਜੀਓ ਆਇਆ ਕਹਿਣ ਲਈ ਨਗਰ ਤੋਂ ਕਾਫੀ ਅੱਗੇ ਤੱਕ ਬਾਹਰ ਤੱਕ ਆਏ ਨੇ। ਸਤਿਗੁਰੂ ਜੀ ਦਾ ਟਿਕਾਓ ਆਪਣੇ ਨਗਰ ਵਿੱਚ ਕਰਵਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ। ਗਰੀਬਨ ਬਾਜ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਜਿਸ ਪਿਆਰੇ ਸਿਉ ਨੇ ਹੋ, ਜਿਸ ਪਿਆਰੇ ਸਿਉ ਨੇ ਹੋ,
ਜਿਸ ਪਿਆਰੇ ਸਿਉ ਨੇ ਹੋ, ਜ
ਜਿਸ ਪਿਆਰੇ ਸਿਉਨੇ ਹੋ
ਤਿਸ ਆਗੈ ਮਰ ਚੱਲੀਐ ਤਿਸ ਆਗੈ ਮਰ ਚੱਲੀਐ
ਤਿਸ ਆਗੈ ਮਰ ਚੱਲੀਐ ਤਿਸ ਆਗੈ ਮਰ ਚੱਲੀਐ
ਤ੍ਰਿਗ ਜੀਵਨ ਸੰਸਾਰ ਤ੍ਰਿਗ ਜੀਵਨ ਸੰਸਾਰ
ਤ੍ਰਿਗ ਜੀਵਨ ਸੰਸਾਰ ਤ੍ਰਿਗ ਜੀਵਨ ਸੰਸਾਰ
ਤਾਂ ਕੈ ਪਛੈ ਜੀਵਣਾ ਤਾਂ ਕੈ ਪਛੈ ਜੀਵਣਾ
ਤਾਂ ਕੈ ਪਛੈ ਜੀਵਣਾ ਤਾਂ ਕੈ ਪਾਛੈ ਜੀਵਣਾ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।